सत नाम वाहे गुरु, सत नाम वाहे गुरु,
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 सत नाम सतनाम श्री वाहे गुरु साहिब जी, तिलंग बाणी भगतां के कबीर जी, एक ओंकार सतगुर प्रसाद वेद कतेब इफ्तरा पाए, दिल का फिकर ना जाए, टुकदम करारी जो करो हाजर हजूर खुदाए, वेद कतेब इफ्तरा पाई, दिल का फिकर न जाए, टुकदम करारी जो करो हाजर हजूर खुदाए, बंदे खोज दिल हर रोज ना फिर परेशानी माहे, एह जो दुनिया से हर मेला दस्तगीरी नाहे, राहो दरोग पढ़ पढ़ खुशी होए, बेखबर बाद बकाहे, हक सच खालक खलक में आने, श्याम मूरत नाहे, आसमान में आने लहंग दरिया गुसल कर दन बूद, कर फकर दाए मलाए चश्मे, जह तहां मौजूद अल्लाह पाक पाक है, साक करो जे दूसरा हुए, कबीर कर्म करीम का ऊह कर जन सोए, ਅੱਲਾਹ ਪਾਕ ਪਾਕ ਹੈ ਸਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰ ਜਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਖੇ ਸਾਹਿਬ ਜੀਓ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ ਇਹ ਪਿਤਰ ਤੇ ਇਨਕੋ ਡਾਰੋ ਆਪਣ ਨਿਕਟ ਬੁਲਾਵੋ ਆਪਣੀ ਬਿਦ ਆਪ ਜਨਾਵੋ ਹਰ ਜਨ ਮੰਗਲ ਗਾਵੋ ਆਪਣੀ ਬਿਦ ਆਪ ਜਨਾਵੋ ਹਰ ਜਨ ਮੰਗਲ ਗਾਵੋ ਡੰਡੋਤ ਬੰਦਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਦੇ ਇਲਾਹੀ ਬਚਨਾਂ ਦਾ ਰਸ ਭਿੰਨਾ ਆਪ ਜੀ ਕੀਰਤਨ ਸਰਵਣ ਕਰ ਰਹੇ ਸੀ ਜੋ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸ਼੍ਰੀ ਦਰਬਾਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰ ਹੁਕਮ ਰੂਪ ਸ਼ਬਦ ਬਖਸ਼ਿਆ ਹੈ। ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਭਗਤ ਕਬੀਰ ਸਾਹਿਬ ਜੀ ਮਹਾਰਾਜ ਨੇ ਔਰ ਤਿਲੰਗ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦਾ ਇਹ ਉਚਾਰਨ ਕੀਤਾ ਹੋਇਆ ਸ਼ਬਦ ਕਹਿ ਭਾਵਾਂ ਕਿ ਇਸ ਮਖੀਨੇ ਵਿੱਚ ਹੀ ਦੋ ਦਿਨ ਲਗਾਤਾਰ ਇਹ ਸ਼ਬਦ ਹੁਕਮਨਾਮਾ ਆਇਆ ਹੈ। ਅੱਜ ਤੀਸਰੀ ਵਾਰ ਇਸੇ ਮਖੀਨੇ ਵਿੱਚ ਹੀ ਹਜ਼ੂਰ ਨੇ ਇਹ ਹੁਕਮ ਫਿਰ ਸਿੱਖ ਜਗਤ ਨੂੰ ਬਖਸ਼ਿਸ਼ ਕਰ ਦਿੱਤਾ। ਮੈਂ ਵਿਚਾਰ ਤੋਂ ਪਹਿਲਾਂ ਜ਼ਰੂਰ ਅਰਜ਼ ਕਰਾਂਗਾ, ਇਹ ਜੋ ਕੁਝ ਖੇਡ ਗੁਰੂ ਵਰਤਾਉਂਦਾ ਪਿਆ ਹੈ ਇਸ ਨੂੰ ਥੋੜ੍ਹਾ ਜਿਹਾ ਧਿਆਨ ਨਾਲ, ਬਰੀਕੀ ਨਾਲ ਆਪਣੀ ਗਿਰਵਾਨ ਵਿੱਚ ਝਾਤੀ ਮਾਰ ਕੇ ਸੋਚੀਏ, ਕਿਉਂਕਿ ਸਿੱਖ ਦੀ ਆਸਥਾ ਹੈ ਜੋ ਸਤਿਗੁਰੂ ਦਾ ਸ਼ਬਦ ਪੜਿਆ ਜਾਂਦਾ ਉਹ ਕੇਵਲ ਅੱਖਰ ਮਾਤਰ ਨਹੀਂ। ਅਸੀਂ ਇਸ ਸ਼ਬਦ ਨੂੰ ਜਿਸ ਦਿਨ ਗੁਰੂ ਅਰਜਨ ਦੇਵ ਜੀ ਨੇ ਪ੍ਰਥਮ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਕਰਾਇਆ ਤੇ ਉਸ ਦਿਨ ਲਫ਼ਜ਼ ਹਜ਼ੂਰ ਨੇ ਜੋ ਵਰਤੇ ਉਹ ਸਨ ਆਵਾਜ਼, ਹੁਕਮਨਾਮੇ ਲਈ ਲਫ਼ਜ਼ ਸੀ ਆਵਾਜ਼। ਵਕਤ ਬਤੀਤ ਹੋਇਆ, ਸਾਡੇ ਸਿੱਖ ਜਗਤ ਵਿੱਚ ਇਹਦੇ ਲਈ ਲਫ਼ਜ਼ ਵਾਕ ਵੀ ਵਰਤਿਆ ਜਾਣ ਲੱਗਾ। ਸਮੇਂ ਨੇ ਕਰਵਟ ਲਈ, ਅਸੀਂ ਵਾਕ ਦੇ ਨਾਲ ਇੱਕ ਲਫ਼ਜ਼ ਹੋਰ ਜੋੜ ਦਿੱਤਾ, ਮੁੱਖ ਵਾਕ। ਹਾਲਾਂਕਿ ਇਹ ਅੰਮ੍ਰਿਤ ਬੋਲ ਭੱਟਾਂ ਦੇ ਸਵਈਆਂ ਵਿੱਚ ਆਉਂਦੇ ਨੇ। ਆਵਾਜ਼, ਵਾਕ, ਮੁੱਖ ਵਾਕ, ਫਿਰ ਲਫ਼ਜ਼ ਆਇਆ ਹੁਕਮ, ਤੇ ਜਿਹੜਾ ਲਫ਼ਜ਼ ਅੱਜ ਸਾਡੇ ਵਿੱਚ ਜ਼ਿਆਦਾ ਪ੍ਰਚਲਿਤ ਹੈ, ਅਸੀਂ ਸ਼ਬਦ ਵਰਤਨੇ ਆ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ। ਹੁਕਮਨਾਮਾ ਮੰਨਣ ਵਾਸਤੇ ਹੁੰਦਾ ਹੈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਜੋ ਇਹ ਸ਼ਬਦ ਹੈ, ਤੇ ਮੈਂ ਸਿਰਫ ਦੋ ਕੁ ਬੇਨਤੀਆਂ ਕਰਾਂਗਾ। ਜਿਸ ਦਿਨ ਪ੍ਰਥਮ ਪ੍ਰਕਾਸ਼ ਕੀਤਾ, ਜਿਹਨੂੰ ਅਸੀਂ ਪਹਿਲਾ ਪ੍ਰਕਾਸ਼ ਕਹਿੰਦੇ ਹਾਂ, ਉਸ ਦਿਨ ਜੋ ਸ਼ਬਦ ਕਹਿ ਕਵੀ ਸੰਤੋਖ ਸਿੰਘ ਦੀ ਰਚਨਾ ਹੈ ਸ਼੍ਰੀ ਗੁਰਪ੍ਰਤਾਪ ਸੁਰਿਆ ਵਿੱਚ, ਸ਼੍ਰੀ ਗੁਰਪ੍ਰਤਾਪ ਸੂਰਜ ਵਿੱਚ ਇਹ ਬੋਲ ਨੇ ਕਿ ਬੁੱਢਾ ਸਾਹਿਬ ਖੋਲੋ ਗ੍ਰੰਥ, ਤੇ ਅਗਲੀ ਸਤਰ ਉਹਨਾਂ ਲਿਖੀ ਹੈ ਲਿਖੋ ਆਵਾਜ਼ ਸੁਣੇ ਸਭ ਪੰਥ। ਇਹਦਾ ਮਤਲਬ ਗੁਰੂ ਸਾਹਿਬ ਆਪਣੀ ਖਿਆਤੀ ਵਿੱਚ ਇਹ ਕਹਿ ਰਹੇ ਨੇ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਕਿ ਗੁਰੂ ਗ੍ਰੰਥ ਸਾਹਿਬ ਖੋਲੋ, ਪ੍ਰਕਾਸ਼ ਕਰੋ, ਤੇ ਪੰਥ ਆਵਾਜ਼ ਸੁਣਨ ਵਾਸਤੇ ਆਇਆ ਹੈ। ਉੱਥੇ ਲਫ਼ਜ਼ ਨੇ ਲਿਹੋ ਆਵਾਜ਼ ਸੁਣੇ ਸਭ ਪੰਥ, ਉੱਥੇ ਸੰਗਤ ਲਫ਼ਜ਼ ਨਹੀਂ ਵਰਤਿਆ ਕਿ ਆਵਾਜ਼ ਲਵੋ, ਇਹਦਾ ਅਰਥ ਵਾਕ ਲਵੋ, ਪੰਥ ਇਸ ਆਵਾਜ਼ ਨੂੰ ਸੁਣੇ। ਉਸ ਤੋਂ ਬਾਅਦ ਜਦੋਂ ਅਸੀਂ ਰਤਨ ਸਿੰਘ ਭੰਗੂ ਦਾ ਪੰਥ ਪ੍ਰਕਾਸ਼ ਪੜ੍ਹਨੇ, ਜਿਹਨੂੰ ਸ਼ਬਦ ਦਿੱਤਾ ਗਿਆ ਪ੍ਰਾਚੀਨ ਪੰਥ ਪ੍ਰਕਾਸ਼ ਭਾਈ ਵੀਰ ਸਿੰਘ ਹੋਣਾ ਨੇ, ਉਸ ਵਿੱਚ ਜਦੋਂ ਕਸੂਰ ਤੇ ਹਮਲਾ ਕਰਨ ਵਾਸਤੇ ਸਿੱਖ ਜਾਂਦੇ ਨੇ, ਪਰ ਚੇਤੇ ਰੱਖੋ ਇਹ ਤੇ ਹਮਲੇ ਦਾ ਅਰਥ ਇੱਕ ਬ੍ਰਾਹਮਣ ਦੇ ਘਰੋਂ ਬੀਬੀ ਨੂੰ ਬਚਾਉਣ ਵਾਸਤੇ। ਰਤਨ ਸਿੰਘ ਭੰਗੂ ਲਿਖਦੇ ਨੇ ਸਿੱਖ ਸਰਦਾਰਾਂ ਨੇ ਆ ਹਰਿਮੰਦਰ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖਲੋ ਕੇ ਅਰਦਾਸ ਕੀਤੀ। ਉਹ ਅਰਦਾਸ ਦੇ ਲਫ਼ਜ਼ ਵੀ ਲਿਖਦੇ ਨੇ ਕਿ ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਸਿੱਖ ਸੰਗਤ ਕੋ ਸੱਚ ਵਾਕ ਦੇ। ਚੇਤੇ ਰੱਖਿਓ ਉੱਥੇ ਲਫ਼ਜ਼ ਵਾਕ ਆ ਗਿਆ, ਸਿੱਖ ਸੰਗਤ ਕੋ ਸੱਚ ਵਾਕ ਦੇ। ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾ, ਬਸੰਤ ਵਾਰ ਕੋ ਆਇਓ ਲੇਖਾ, ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਹਾ। ਇਹਦਾ ਮਤਲਬ ਆਵਾਜ਼, ਵਾਕ, ਮੁੱਖ ਵਾਕ, ਤੇ ਅੱਜ ਅਸੀਂ ਲਫ਼ਜ਼ ਵਰਤਨੇ ਆ ਹੁਕਮਨਾਮਾ। ਮੇਰੀ ਇੱਕ ਬੇਨਤੀ ਹੈ, ਪਲੀਜ਼ ਇਸ ਹੁਕਮਨਾਮੇ ਨੂੰ ਸਮੁੱਚਾ ਸਿੱਖ ਜਗਤ, ਭਾਵੇਂ ਉਹ ਆਗੂ ਹੋਵੇ, ਰਾਜਸੀ ਹੋਵੇ, ਉਹ ਧਾਰਮਿਕ ਹੋਵੇ, ਜੇ ਗੁਰੂ ਵਾਰ ਵਾਰ ਇਹ ਹੁਕਮ ਦਿੰਦਾ ਪਿਆ ਤੇ ਆਪਣੇ ਦਿਲ 'ਚ ਝਾਤੀ ਜ਼ਰੂਰ ਮਾਰੋ। ਕਿਸੇ ਦੂਜੇ ਨੂੰ ਦੋਸ਼ ਆਰੋਪਣ ਦੀ ਥਾਂ ਆਪਣੀ ਬੁੱਕਲ ਵਿੱਚ ਝਾਤੀ ਮਾਰ ਕੇ ਜ਼ਰੂਰ ਦੇਖੋ। ਇਹ ਸ਼ਬਦ ਦੀਆਂ ਰਹਾਓ ਦੀਆਂ ਤੁਕਾਂ ਆਪਾਂ ਅੱਗੇ ਪੜ੍ਹਾਂਗੇ ਕਿ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਖੇ, ਤੇਰੀ ਪਰੇਸ਼ਾਨੀ ਦਾ ਕਾਰਨ ਤੇਰੇ ਆਪਣੇ ਗੁਨਾਹ ਨੇ, तू अपने दिल विच झाती मार के देख कि तेरा दिल तेनू बोल के की कहिंदा है। इहदे विच भावें शब्द एक पंडित ते काजी नाल खोई बहस कह लईए, खोए विचार वटांदरा कह लईए, भगत जी इस शब्द विच की कृपा करदे ने। इस शब्द दा ज्यादातर इहदे इस शब्द दे जिहड़े लफ्ज़ ने ओह फारसी दे ने। असी एक एक लफ्ज़ देखांगे, विच कुछ लफ्ज़ जिहड़े ने संस्कृत दे ते अरबी दे भी वरते गए, वह जिथे लोड़ पैगी मैं इशारा मात्र जरूर कह देंगा। पर आप जितने गुरु चरणों में हाजिर हो, घर बैठे सुन रहे हो, आओ सतगुरु के इस हुक्म अगे सीस चुका दईए। सतगुरु के इस हुक्म आप दिलों स्वीकार कर लईए। बड़े प्यार अदब नाल आप समूह संगत आसीस बख्शो, क्योंकि कई बार मन च भी आता है कि जदों असी गुरु ग्रंथ साहिब के चरणों च बैठे हाँ फिर आसीस लफज क्यों, क्योंकि साध संगत जी गुरदेव का यह बचन कहे विच संगत हर प्रभ वस है जीओ, करो कृपा बख्शो आसीस। प्यार अदब नाल उचारण करो जी, सतनाम श्री वाहे गुरु जी, करो बख्शिश फिर उचारण करो जी, सतनाम श्री वाहे गुरु जी,
सतनाम श्री वाहे गुरु साहेब जी, तिलंग बाणी भगता के कबीर जी।
सतगुरु गुरु अर्जुन देव जी महाराज जदों गुरु ग्रंथ साहिब दी बाणी दी तरतीब दे रहे ने, जिसलिए असी लफ्ज़ वरतने बाणी दी संपादना गुरु ग्रंथ साहिब दी संपादना कीती जा रही है, उस वक्त ये जड़े सरलेख ने ये सतगुरु गुरु अर्जुन देव जी महाराज उन्होंने आप ही निर्धारित किते। ये परसों भी दास ने अर्ज कीती सी हुक्म दी विचार तो पहला, इते है तिलंग बाणी भगता की। तिलंग राग है, बाणी दा अर्थ आपां सारे जानने, बाणी शब्द अरबी कलाम, नाल कह भगता की, इहदा मतलब इहदे विच कबीर साहिब तो इलावा भगत नामदेव जी आदिक उहनां दी रचना भी आएगी। पर सरलेख कट्ठा लिख दिता कि तिलंग राग है, बाणी भगतां की, ये भगतां दे उचारण कीते कोई बचन ने, ते नाल बख्शिश करदियां उन्होंने ये शब्द वरत्या कि कबीर जी। देखो उस दिन भी कहा सी कि सतगुरु किन्ने अदब नाल नाम लैंदे ने, सतगुरु भगतां लई शब्द किन्ने सत्कारयोग वरदे ने, कि राग तिलंग है, बाणी भगतां दी प्रारंभ होण लगी है, ते पहली बाणी जिहड़ी जो पहला शब्द कहे सतगुरु गुरु अर्जुन देव कहिंदे ने, साध संगत जी एक कबीर साहिब जी दी रसना तो उचारण कीता है।
एक ओंकार सतगुर प्रसाद,
एक ओंकार अदुत्ती पार ब्रह्म परमेश्वर वह गुरु एक है, उस वर्गा होर कोई नहीं, सिर्फ एक ने ही अनेकता विच पसारा कीता है, ओ अनेकता विच विचरदा होया भी एक ही है, जिन्हों आपां बाणी चो इउं पढ़ सकने खां सतगुरु गुरु कलगीधर जी दे बोल के अमान कहें निधान कहें अनेक हैं फिर एक हैं, जिन्हों धन गुरु अर्जुन देव जी दे अमृत बोल एकम एकंकार प्रभ, इत्थे एक ओंकार ओ प्रभु वाहिगुरु प्रभ अल्लाह परमेश्वर एक है। सत गुर प्रसाद उस दी प्राप्ति दा वसीला, उस विच अभेदता दा जुगत तरीका सिर्फ सत गुर प्रसाद सतगुरु दी कृपा है। इहदा मतलब कि भगतां दी बाणी प्रारंभ होई है, पहला शब्द भगत कबीर जी दा उचारण कीता है, ਤੇ ਮੰਗਲ ਕਹਿ ਕੇ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਇੱਕ ਹੈ ਤੇ ਸਤਿਗੁਰ ਪ੍ਰਸਾਦ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ।
ਵੇਦ ਕਤੇਵ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ।
ਕਬੀਰ ਸਾਹਿਬ ਜੀ ਨੇ ਇਸ ਸ਼ਬਦ ਵਿੱਚ ਜਿਹੜੀ ਪਹਿਲੀ ਤੁਕ ਉਚਾਰਨ ਕੀਤੀ ਉਹ ਤੁਕ ਹੈ ਵੇਦ। ਵੇਦ ਨੇ ਚਾਰ, ਦੂਸਰਾ ਲਫ਼ਜ਼ ਉਹਨਾਂ ਨੇ ਵਰਤਿਆ ਹੈ ਕਤੇਬ। ਵੇਦਾਂ ਦਾ ਸੰਬੰਧ ਪੂਰਬ ਦੇ ਧਰਮ ਨਾਲ ਹੈ ਤੇ ਕਤੇਬ ਦਾ ਸੰਬੰਧ ਜਿਹੜਾ ਉਹ ਸ਼ਾਮੀ ਮਤ ਪੱਛਮ ਦੇ ਧਰਮਾਂ ਨਾਲ ਹੈ। ਜਿਵੇਂ ਵੇਦ ਵਿੱਚ ਅਸੀਂ ਪੜ੍ਹਦੇ ਹਾਂ ਰਿਗ ਵੇਦ, ਜੁਜਰ ਵੇਦ, ਸ਼ਾਮ ਵੇਦ ਤੇ ਅਥਰਵਣ, ਇਹ ਚਾਰ ਵੇਦ ਨੇ। ਇਸੇ ਤਰ੍ਹਾਂ ਜਿਹੜਾ ਲਫ਼ਜ਼ ਕਤੇਬ ਵਰਤਿਆ ਹੈ ਅਸਲ ਚ ਕਤੇਬ ਹੈ ਤੋਰੇਤ, ਜੰਬੂਰ, ਅੰਜੀਲ ਆਦਿਕ। ਫਿਰ ਬੇਨਤੀ ਕਰਾਂਗਾ ਇਹ ਚਾਰ ਵੇਦ ਔਰ ਕਤੇਬ ਤੇ ਇਸ ਤੋਂ ਅਗਲਾ ਲਫ਼ਜ਼ ਵਰਤਿਆ ਇਫਤਰਾ। ਇਹ ਇਫਤਰਾ ਲਫ਼ਜ਼ ਜਿਹੜਾ ਇਹ ਫਾਰਸੀ ਦਾ ਲਫ਼ਜ਼ ਹੈ। ਦੇਖੋ ਸ਼ਬਦ ਹੈ ਵੇਦ ਕਤੇਬ ਇਫਤਰਾ ਭਾਈ। ਇਫਤਰਾ ਦਾ ਅਰਥ ਹੈ ਕਿ ਭੁਲੇਖਾ ਪੈਣਾ, ਇਫਤਰਾ ਦਾ ਅਰਥ ਹੈ ਬਨਾਵਟ, ਇਫਤਰਾ ਦਾ ਅਰਥ ਕਹਿ ਕੇ ਕਿਆ ਕੁਛ ਜਾਣਾ ਤੇ ਅਸਲੀਅਤ ਕੁਝ ਹੋਰ ਹੋਵੇ। ਇਹ ਇਸ ਬੇਨਤੀ ਨੂੰ ਧਿਆਨ ਨਾਲ ਸੁਣਿਓ, ਇਸ ਪਵਿੱਤਰ ਸ਼ਬਦ ਦੀਆਂ ਤੁਕਾਂ ਨੂੰ। ਵੇਦ ਔਰ ਕਤੇਬ ਇਫਤਰਾ ਭਾਈ, ਹੇ ਭਾਈ, ਹੇ ਮੇਰੇ ਵੀਰ। ਇਫਤਰਾ ਦਾ ਅਰਥ ਇਹ ਬਨਾਵਟ ਹੈ, ਇਹ ਜੋ ਕੁਝ ਦੱਸਿਆ ਜਾ ਰਿਹਾ ਉਹ ਹੈ ਨਹੀਂ। ਤੇ ਭਗਤ ਜੀ ਕਹਿ ਰਹੇ ਨੇ ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਫਿਕਰ ਦਾ ਅਰਥ ਆਪਾਂ ਸਾਰੇ ਸਮਝਣੇ, ਇਹ ਵੀ ਫਾਰਸੀ ਦਾ ਲਫ਼ਜ਼ ਹੈ ਪਰ ਸਾਡੀ ਪੰਜਾਬੀ ਵਿੱਚ ਆਮ ਵਰਤੋਂ 'ਚ ਇਸ ਨੂੰ ਲੈਂਦੇ ਹਾਂ। ਕਹਿੰਦੇ ਨੇ ਵੇਦ ਔਰ ਕਤੇਬ, ਜਿਵੇਂ ਚਾਰ ਵੇਦ ਤੇ ਕਤੇਬ। ਕਹਿੰਦੇ ਨੇ ਇਫਤਰਾ ਦਾ ਅਰਥ ਤੇ ਬਨਾਵਟ, ਕੇਵਲ ਬਾਤ ਕੀਤੀ ਜਾ ਰਹੀ ਹੈ ਪਰ ਅਸਲੀਅਤ ਕਹਿ ਨਹੀਂ। ਦਿਲ ਕਾ ਫਿਕਰ ਨਾ ਜਾਏ, ਇਹੋ ਜਿਹੀਆਂ ਬਨਾਵਟੀ ਗੱਲਾਂ ਨਾਲ ਦਿਲ ਦਾ ਫਿਕਰ, ਦਿਲ ਦੀ ਚਿੰਤਾ, ਦਿਲ ਦਾ ਝੋਰਾ, ਜਿਹੜੇ ਦਿਲ ਨੂੰ ਤੋਖਲੇ ਲੱਗੇ ਹੋਏ ਨੇ ਉਹ ਇਸ ਢੰਗ ਦੇ ਨਾਲ ਦੂਰ ਨਹੀਂ ਹੋ ਸਕਦੇ। ਫਿਰ ਇਸ ਪਹਿਲੀ ਤੁਕ ਦੇ ਅਰਥ ਕਰਦੇ ਹਾਂ ਕਿ ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਅੰਦਰ ਦਾ ਦਿਲ ਦੀ ਚਿੰਤਾ, ਫਿਕਰ, ਝੋਰਾ ਇਸ ਬਨਾਵਟ ਨਾਲ ਨਹੀਂ ਜਾਣਾ।
ਕਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ।
ਹੁਣ ਅਗਲਾ ਬਚਨ ਕਹਿ ਟੁਕ ਦਮ ਕਰਾਰੀ ਜੋ ਕਰੋ। ਭਗਤ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਨੇ ਕਿ ਹਾਜ਼ਰ ਹਜ਼ੂਰ ਖੁਦਾਏ ਅਗਲੀ ਤੁਕ ਹੈ। ਲਫ਼ਜ਼ ਕਹਿ ਟੁਕ ਦਮ, ਇਹਦਾ ਅਰਥ ਹੈ ਜੇ ਅਸੀਂ ਧਿਆਨ ਨਾਲ ਦੇਖੀਏ ਟੁਕ ਦਮ ਦਾ ਅਰਥ ਹੈ ਕਿ ਰੰਚਕ ਮਾਤਰ ਥੋੜ੍ਹਾ ਜਿਹਾ ਸਮਾਂ ਵੀ, ਇਉਂ ਕਹਿ ਲਓ ਕਿ ਥੋੜ੍ਹੇ ਤੋਂ ਥੋੜ੍ਹਾ ਵਕਤ ਵੀ, ਨਿਮਕ ਸ਼ਬਦ ਵੀ ਵਰਤ ਲਵੋ ਤੇ ਤਾਂ ਵੀ ਟੁਕੇਗਾ। ਟੁਕ ਦਮ ਕਰਾਰੀ, ਦੇਖੋ ਬਾਣੀ 'ਚ ਕਰਾਰੀ ਲਫ਼ਜ਼ ਦੇ ਦੋ ਅਰਥ ਆਏ ਨੇ, ਇੱਕ ਕਰਾਰੀ ਦਾ ਅਰਥ ਹੈ ਕਰੜੀ। ਅਸੀਂ ਆਮ ਤੌਰ 'ਤੇ ਇੱਕ ਲਫ਼ਜ਼ ਪੰਜਾਬੀ ਵਿੱਚ ਵੀ ਇਹਦੀ ਵਰਤੋਂ ਕਰਨੇ ਹਾਂ ਕਰਾਰੀ ਦਾ ਅਰਥ, ਕਿ ਅਸਲ 'ਚ ਜਿਹੜਾ ਮਸਾਲੇਦਾਰ ਕੋਈ ਚੀਜ਼ ਹੋਵੇ, ਖਿੱਚਣ ਵਾਲੀ ਕੋਈ ਚੀਜ਼ ਹੋਵੇ। ਇੱਕ ਤਾਂ ਬਾਣੀ ਵਿੱਚ ਕਰਾਰੀ ਲਫ਼ਜ਼ ਦਾ ਅਰਥ ਆਇਆ ਕਿ ਪੱਕੀ ਪੀੜੀ, ਜਿਵੇਂ ਅਸੀਂ ਪੜ੍ਹਦੇ ਹਾਂ ਵਿੱਚ ਖੌਮੈ ਭੀਤ ਕਰਾਰੀ, ਉੱਥੇ ਕਰਾਰੀ ਦਾ ਅਰਥ ਕਹਿ ਕੇ ਕਰਡੀ, ਪੱਕੀ, ਡਾਢੀ। ਪਰ ਇੱਥੇ ਜਿਹੜਾ ਲਫ਼ਜ਼ ਆਇਆ ਕਰਾਰੀ, ਇਹਦਾ ਅਰਥ ਹੈ ਕਿ ਇਕਾਗਰਤਾ, ਅੰਦਰ ਦਾ ਟਿਕਾ, ਭਟਕਣਾ ਮੁੱਕ ਜਾਣੀ। ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਤੁਕ ਦਮ ਕਰਾਰੀ ਜੋ ਕਰੋ, ਜੋ ਕਰੋ ਦਾ ਜਦੋਂ ਤੁਸੀਂ ਕਰੋਗੇ ਭਾਈ ਸੱਜਣੋ, ਕਿ ਬਜਾਏ ਕਿ ਵੇਦਾਂ ਕਤੇਬਾਂ ਨੂੰ ਪੜ੍ਹ ਕੇ ਬਹਿਸ ਮੁਬਹਿਸਾ, ਇੱਕ ਦੂਜੇ ਨੂੰ ਚੰਗਾ ਮੰਦਾ ਕਹਿਣਾ, ਇੱਕ ਦੂਜੇ ਤੇ ਚਿੱਕੜ ਉਛਾਲਣਾ, ਏਦੂ ਚੰਗਾ ਇਹ ਹੈ ਕਿ ਰੰਚਕ ਮਾਤਰ ਸਮਾਂ ਆਪਣੇ ਮਨ ਨੂੰ ਟਿਕਾ ਲਵੋ ਤੇ ਜਿਹੜੀ ਤੁਸੀਂ ਬਹਿਸ ਕਰ ਦੇਖੋ। ਹਾਜ਼ਰ ਹਜ਼ੂਰ ਖੁਦਾਏ, ਪਰਿਪੂਰਨ ਪਰਮਾਤਮਾ ਸਾਰੀਆਂ ਥਾਵਾਂ ਤੇ ਹਾਜ਼ਰ ਨਾਜ਼ਰ ਆਪ ਹੀ ਦਿਸਣ ਲੱਗ ਪਵੇਗਾ। ਇਹਦਾ ਮਤਲਬ ਥੋੜੇ ਜੇ ਮਨ ਦੀ ਇਕਾਗਰਤਾ ਬਣਾ, ਅੰਦਰ ਦਾ ਟਿਕਾ ਬਣਾ, ਤੇ ਸਾਰੀਆਂ ਥਾਵਾਂ ਤੇ ਹਾਜ਼ਰਾ ਹਜ਼ੂਰ ਪਰਮਾਤਮਾ ਦਿਸੇਗਾ। ਇਹ ਪਹਿਲੀਆਂ ਦੋ ਤੁਕਾਂ ਨੇ, ਆਓ ਮੈਂ ਇਹਦੀ ਥੋੜ੍ਹੀ ਜਿਹੀ ਵਿਚਾਰ ਆਪ ਨਾਲ ਸਾਂਝੀ ਜ਼ਰੂਰ ਕਰਨੀ। ਹੁਣ ਸੰਸਾਰ ਵਿੱਚ ਧਰਮ ਗ੍ਰੰਥ ਬਹੁਤ ਨੇ, ਇਹ ਵੀ ਸਾਨੂੰ ਪਤਾ ਹੈ। ਹਰ ਧਰਮ ਦਾ ਹਰ ਮਜ਼ਹਬ ਦਾ ਆਪੋ ਆਪਣਾ ਗ੍ਰੰਥ ਹੈ, ਪਰ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ, ਜਾਂ ਇਉਂ ਕਹਿ ਲਈਏ ਵੀ ਗੁਰਮਤ ਦੇ ਭਗਤਾਂ ਨੇ, ਮਹਾਂਪੁਰਖਾਂ ਨੇ ਇਸ ਗੱਲ ਦਾ ਤੱਤ ਨਿਚੋੜ ਸਾਨੂੰ ਦਿੱਤਾ ਹੈ। ਕਈ ਵਾਰੀ ਇਨਸਾਨ ਧਰਮ ਗ੍ਰੰਥ ਦੀ ਗੱਲ ਕਰਦਾ ਹੈ ਪਰ ਧਰਮ ਗ੍ਰੰਥ ਦੀ ਗੱਲ ਮੰਨਦਾ ਨਹੀਂ। ਫਿਰ ਬੇਨਤੀ ਧਿਆਨ ਨਾਲ ਸੁਣਿਓ ਕਿ ਧਰਮ ਗ੍ਰੰਥ ਦੇ ਢਾਂਚੇ ਨੂੰ ਮੰਨਦਾ ਪਰ ਧਰਮ ਗ੍ਰੰਥ ਦੇ ਅੰਦਰ ਜਿਹੜਾ ਗਿਆਨ ਪਿਆ ਉਹਨੂੰ ਸਵੀਕਾਰਨ ਵਾਸਤੇ ਤਿਆਰ ਨਹੀਂ। ਜਿਵੇਂ ਅਸੀਂ ਸ਼ਬਦ ਵਰਤਨੇ ਖਾਂ ਕਿ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਵਾਂ, ਸਾਰਾ ਸਿੱਖ ਜਗਤ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਵਾਂ, ਪਰ ਪਿਆਰਿਓ ਇੱਕ ਲਫ਼ਜ਼ ਕਹਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੰਨਣਾ ਵਾਂ। ਦੋਨਾਂ 'ਚ ਫਰਕ ਹੈ ਨਾ। ਜਿਵੇਂ ਇੱਕ ਇਨਸਾਨ ਕਹੇ ਕਿ ਮੈਂ ਆਪਣੇ ਬਜ਼ੁਰਗ ਦੀ ਖੋਂਦ ਨੂੰ ਮੰਨਣਾ ਵਾਂ, ਇਹ ਮੇਰੇ ਪਿਤਾ ਜੀ ਨੇ, ਇਹ ਮੇਰੇ ਪਿਤਾਮਾ ਜੀ ਨੇ, ਇਹ ਮੇਰੇ ਬਜ਼ੁਰਗ ਨੇ, ਬਜ਼ੁਰਗ ਦੀ ਖੋਂਦ ਨੂੰ ਮੰਨਣਾ ਤੇ ਬਜ਼ੁਰਗ ਦੀ ਗੱਲ ਨੂੰ ਮੰਨ ਲੈਣਾ, ਦੋਨਾਂ ਵਿੱਚ ਬੜਾ ਫਰਕ ਹੈ। ਫਿਰ ਇਸ ਗੱਲ ਨੂੰ ਮੈਂ ਦੁਹਰਾ ਦਿੰਦਾ ਵਾਂ ਕਿ ਘਰ ਦੇ ਵਿੱਚ ਬਜ਼ੁਰਗ ਹੈ, ਮੈਨੂੰ ਪਤਾ ਹੈ ਮੇਰੇ ਪਿਤਾ ਜੀ ਨੇ, ਮੇਰੇ ਦਾਦਾ ਜੀ ਨੇ, ਮੇਰੇ ਬਜ਼ੁਰਗ ਨੇ, ਇਸ ਗੱਲ ਤੋਂ ਤਾਂ ਇਨਕਾਰ ਹੋ ਹੀ ਨਹੀਂ ਸਕਦਾ ਕਿ ਮੈਂ ਆਪਣੇ ਬਜ਼ੁਰਗ ਦੀ ਖੋਂਦ ਨੂੰ ਖਿੜੇ ਮੱਥੇ ਸਵੀਕਾਰਨਾ ਵਾਂ। ਪਰ ਪਿਆਰਿਓ ਆਪਣੇ ਬਜ਼ੁਰਗ ਦੀ ਖੋਂਦ ਦੇ ਨਾਲ ਮੈਂ ਆਪਣੇ ਬਜ਼ੁਰਗ ਦੀ ਗੱਲ ਨੂੰ ਮੰਨ ਲਵਾਂ, ਇਹਨਾਂ ਦੋਨਾਂ ਵਿੱਚ ਬੜਾ ਫਰਕ ਹੈ। ਪਿਤਾ ਦਾ ਘਰ ਵਿੱਚ ਹੋਣਾ ਤੇ ਪਿਤਾ ਦੀ ਗੱਲ ਮੰਨ ਲੈਣੀ, ਬਸ ਇਉਂ ਸਮਝੋ। ਅੱਜ ਦਿਨਾਂ ਵੀ ਧਰਮ ਦੀ ਗੱਲ ਕਰਨੇ ਆ, ਹਰ ਬੰਦਾ ਕਹਿੰਦਾ ਮੇਰਾ ਧਰਮ ਗ੍ਰੰਥ ਇਹ ਵੇ, ਉਸ ਦੀ ਖੋਂਦ ਨੂੰ ਮੰਨਦਾ, ਪਰ ਜਿਹੜੀ ਉਹਦੀ ਖੋਂਦ ਵਿੱਚ ਲਿਖਿਆ ਹੋਇਆ, ਖਿਮਾ ਕਰਿਓ, ਉਹ ਜ਼ਿਆਦਾਤਰ ਲੋਕ ਉਹਨੂੰ ਮੰਨਣ ਵਾਸਤੇ ਤਿਆਰ ਨਹੀਂ। ਸਤਿਗੁਰੂ ਨੇ ਇਸੇ ਕਰਕੇ ਬਾਣੀ 'ਚ ਕਿਹਾ, ਮੈਂ ਅਰਜ਼ ਕਰਾਂਗਾ ਹਜ਼ੂਰ ਨੇ ਕਿਹਾ ਤੂੰ ਸ਼ਬਦ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨ, ਪਰ ਇਕੱਲੇ ਸਟਰੈਕਚਰ ਦੇ ਤੌਰ ਤੇ, ਢਾਂਚੇ ਦੇ ਤੌਰ ਤੇ ਨਹੀਂ, ਜੋ ਗੁਰੂ ਦੇ ਸ਼ਬਦ ਨੇ ਕਿਹਾ ਉਹਨੂੰ ਆਪਣੀ ਜ਼ਿੰਦਗੀ ਵਿੱਚ ਉਹਦੀ ਪ੍ਰੈਕਟਿਸ ਕਰ। ਜਿਵੇਂ ਅਸੀਂ ਬਾਣੀ 'ਚ ਸ਼ਬਦ ਪੜ੍ਹਨੇ ਖਾਂ ਕਿ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰ ਕਹੇ ਸੋਈ ਭਲ ਮਾਨੋ, ਜੋ ਗੁਰੂ ਕਹਿੰਦਾ ਉਹਨੂੰ ਸਤ ਬਚਨ ਕਰਕੇ ਮੰਨ ਲੈ, ਇਹਦੇ ਨਾਲ ਜ਼ਿੰਦਗੀ ਸੁਖੀ ਹੈ। ਜਾਂ ਅਸੀਂ ਸਤਿਗੁਰੂ ਦੇ ਬਚਨ ਪੜ੍ਹਨੇ ਖਾਂ ਕਿ ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਓ। ਜੋ ਗੁਰੂ ਕਹਿੰਦਾ ਹੈ, ਜੋ ਸਤਿਗੁਰੂ ਕਹਿੰਦੇ ਨੇ ਉਹਨੂੰ ਸਤ ਬਚਨ ਕਰਕੇ ਮੰਨ ਲੈਣਾ। ਮੈਂ ਥੋੜ੍ਹੀ ਜਿਹੀ ਆਪ ਜੀ ਨਾਲ ਇਹ ਸਾਂਝ ਤਾਂ ਪਾਉਣ ਲੱਗਾ ਕਿ ਜਿੰਨੇ ਧਰਮ ਗ੍ਰੰਥ ਨੇ ਇਹ ਆਏ ਕਿੱਥੋਂ ਨੇ, ਇਹ ਪ੍ਰਗਟ ਕਿਵੇਂ ਹੋਏ ਨੇ। ਜੇ ਗੁਰੂ ਅਰਜਨ ਦੇਵ ਜੀ ਦੇ ਅੰਮ੍ਰਿਤ ਬੋਲ ਪੜ੍ਹੀਏ ਤੇ ਸੁਖਮਨੀ ਸਾਹਿਬ ਦੇ ਇੱਕ ਪਦੇ ਦੀਆਂ 3-4 ਤੁਕਾਂ ਵਿੱਚ ਇਹ ਗੱਲ ਬੜੀ ਸਪਸ਼ਟ ਹੋਵੇਗੀ ਕਿ ਜਿਹੜੇ ਰੂਹਾਨੀਅਤ ਦੇ ਗ੍ਰੰਥ ਨੇ ਜਾਂ ਜਿੰਨੇ ਵੀ ਰੂਹਾਨੀਅਤ ਨੂੰ ਕਮਾਉਣ ਵਾਲੀਆਂ ਸ਼ਖਸੀਅਤਾਂ ਪੈਦਾ ਹੋਈਆਂ ਨੇ ਜਾਂ ਹਨ, ਉਹ ਸਾਰਿਆਂ ਨੂੰ ਸਿਮਰਨ ਦੇ ਵਿੱਚੋਂ ਸਭ ਕੁਝ ਮਿਲਿਆ। ਗੁਰੂ ਅਰਜਨ ਦੇਵ ਜੀ ਦੇ ਬੋਲ ਨੇ ਕਿ ਹਰ ਸਿਮਰਨ ਕਰ ਭਗਤ ਪ੍ਰਗਟਾਏ, ਅਗਲੀ ਤੋਕੀ ਹੈ ਹਰ ਸਿਮਰਨ ਲੱਗ ਬੇਦ ਉਪਾਏ। ਪਰਮਾਤਮਾ ਦੇ ਸਿਮਰਨ ਵਿੱਚੋਂ ਹੀ ਭਗਤ ਜਨ ਪੈਦਾ ਹੋਏ ਨੇ, ਪਰਮਾਤਮਾ ਦੇ ਚਿੰਤਨ ਵਿੱਚੋਂ ਹੀ ਧਰਮ ਗ੍ਰੰਥ ਪੈਦਾ ਹੋਏ ਨੇ, ਪਰਮਾਤਮਾ ਦੇ ਸਿਮਰਨ ਦੇ ਵਿੱਚੋਂ ਹੀ ਜਤੀ ਤਪੀ ਸੰਨਿਆਸੀ ਦਾਤੇ ਪੈਦਾ ਹੋਏ ਨੇ, ਪਰਮਾਤਮਾ ਦੇ ਸਿਮਰਨ ਕਰਕੇ ਚਾਰ ਚੁਫੇਰੇ ਸਭ ਕੁਝ ਉਹਨੇ ਆਪਣੀ ਕਿਰਪਾ ਵਰਤਾਈ ਹੈ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੱਗ ਬੇਦ ਉਪਾਏ, ਹਰ ਸਿਮਰਨ ਪੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌਂ ਕੁੰਟ ਜਾਤੇ। ਉਹ ਸਿਮਰਨ ਵਿੱਚੋਂ ਸਭ ਕੁਝ ਨਿਕਲਿਆ ਹੈ, ਪਰ ਜਿਹੜੀ ਗੱਲ ਸਿਮਰਨ ਵਿੱਚੋਂ ਨਿਕਲੀ ਪਰਮਾਤਮਾ ਨਾਲ ਜੁੜ ਕੇ ਨਿਕਲੀ। ਇਸੇ ਕਰਕੇ ਜਦੋਂ ਅਸੀਂ ਬਾਣੀ ਦੀ ਗੱਲ ਕਰਨੇ ਹਾਂ ਤੇ ਇਹ ਸ਼ਬਦ ਗੁਰਦੇਵ ਦਾ ਕਹਿੰਦੇ ਹਾਂ ਕਿ ਇਹ ਸਤਿਗੁਰੂ ਕਹਿੰਦੇ ਨੇ, ਜ਼ਬਾਨ ਤੋਂ ਲਫ਼ਜ਼ ਮੈਂ ਕਹਿ ਰਿਹਾ ਪਰ ਮੈਨੂੰ ਬੁਲਾਉਂਦਾ ਮੇਰਾ ਖਸਮ ਪਿਆਕ ਹੈ। ਇਹਦਾ ਮਤਲਬ ਇਹ ਗਿਆਨ ਕੋਈ ਹੋਰ ਭੇਜ ਰਿਹਾ। ਜਿਵੇਂ ਅਸੀਂ ਬਾਣੀ 'ਚ ਇਹ ਸਤਿਗੁਰੂ ਦਾ ਸ਼ਬਦ ਪੜ੍ਹਦੇ ਹਾਂ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਇਹ ਬੋਲ ਮੇਰੇ ਖਸਮ ਦੇ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਮਿਲਾ ਲੋ। ਜਾਂ ਅਸੀਂ ਸਤਿਗੁਰੂ ਦੇ ਅੰਮ੍ਰਿਤ ਬੋਲਣ ਪੜ੍ਹਨੇ ਆ ਖਾਓ ਆਪੋ ਬੋਲ ਨਾ ਜਾਣਦਾ। ਕਹਿੰਦੇ ਨੇ ਮੇਰੇ ਤਾਂ ਬੋਲ ਹੀ ਕੋਈ ਨਹੀਂ, ਖਾਓ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ। ਮੈਂ ਤਾਂ ਉਸ ਸਾਈਂ ਦੇ ਹੁਕਮ ਵਿੱਚ ਕਹਿੰਦਾ ਜਾਂ ਸਤਿਗੁਰੂ ਦੇ ਇਹ ਬੋਲ ਕਿ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ। ਇਹ ਗੁਰੂ ਕੇ ਸਿੱਖੋ, ਇਸ ਸਤਿਗੁਰੂ ਦੀ ਬਾਣੀ ਨੂੰ ਸਤ ਸਤ ਕਰਕੇ ਆਪਣੀ ਜ਼ਿੰਦਗੀ 'ਚ ਜਾਣੋ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹ ਕਢਾਏ। ਇਹ ਅੰਮ੍ਰਿਤ ਬੋਲ ਕਰਤਾ ਪੁਰਖ ਵਾਹਿਗੁਰੂ ਆਪ ਸਾਡੀ ਰਸਨਾ ਤੋਂ ਕਢਾ ਰਿਹਾ ਹੈ। ਮੇਰੀ ਫਿਰ ਬੇਨਤੀ ਸੁਣਿਓ, ਇਹਦਾ ਮਤਲਬ ਕਿ ਧਰਮ ਗ੍ਰੰਥ ਦਾ ਵਜੂਦ, ਉਹਦੀ ਖੋਂਦ, ਉਹਦਾ ਪ੍ਰਗਟ ਹੋਣਾ, ਉਸ ਪਰਮ ਸੱਤ ਨਾਲ ਜੁੜ ਕੇ ਉਸ ਪਰਮ ਸੱਤ ਨੂੰ ਮਾਨਣ ਹਾਰਿਆਂ ਨੇ ਉਸ ਪਰਮ ਸੱਤ ਵਿੱਚ ਅਭੇਦ ਹੋਏ ਗੁਰੂ ਸਾਹਿਬਾਨਾਂ ਭਗਤਾਂ ਨੇ ਮਹਾਂਪੁਰਖਾਂ ਨੇ ਆਪਣੀ ਰਸਨਾ ਤੋਂ ਜੋ ਬੋਲ ਉਚਾਰਨ ਕੀਤੇ, ਇਹ ਦੁਨੀਆਂ ਦੇ ਲਫ਼ਜ਼ਾਂ ਨੂੰ ਜੋੜ ਕੇ ਕਵਿਤਾ ਬਣਾਈ ਨਹੀਂ। ਸੱਚ ਇਵੇਂ ਇਹ ਤਾਂ ਰੱਬੀ ਗਿਆਨ ਹੈ ਜਿਹੜਾ ਭਗਤ ਔਰ ਸਤਿਗੁਰਾਂ ਦੇ ਖਿਰਦੇ ਉੱਪਰ ਪ੍ਰਕਾਸ਼ਿਤ ਹੋਇਆ ਹੈ। ਇਸੇ ਗੱਲ ਨੂੰ ਕਬੀਰ ਸਾਹਿਬ ਨੇ ਆਪਣੀ ਰਚਨਾ ਵਿੱਚ ਇਹ ਕਿਹਾ ਵੀ, ਕਹਿੰਦੇ ਨੇ ਮਤਾਂ ਮੇਰੇ ਬੋਲਾਂ ਨੂੰ, ਮਤਾਂ ਮੇਰੀ ਬਾਣੀ ਨੂੰ, ਇਹ ਲਫ਼ਜ਼ਾਂ ਦੀ ਤੁਕਾਂਤ ਜਾਂ ਪਿੰਗਲ ਜਾਂ ਕੁੰਡਲੀਆ ਜਾਂ ਕਵਿਤਾ ਦੀ ਲੈ ਸਮਝੋ। ਉਹਨਾਂ ਨੇ ਸ਼ਬਦ ਕਹਿ ਲੋਕ ਜਾਣੇ ਇਹੋ ਗੀਤ ਕਹਿ, ਇਹ ਤੋਂ ਬ੍ਰਹਮ ਵਿਚਾਰ। ਇਹ ਇਕੱਲੇ ਗੀਤ ਨਹੀਂ, ਇਹ ਸ਼ਬਦ ਜੋੜ ਕੇ ਬਣਾਈ ਕਵਿਤਾ ਨਹੀਂ। ਲੋਕ ਜਾਣੇ ਇਹੋ ਗੀਤ ਕਹਿ, ਇਹ ਤੋਂ ਬ੍ਰਹਮ ਵਿਚਾਰ, ਜੋ ਕਾਂਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਹਰ। ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਬੇਨਤੀ ਧਿਆਨ ਨਾਲ ਸੁਣਿਓ, ਮੈਂ ਸਿਰਫ ਪਹਿਲੀਆਂ ਦੋ ਤੁਕਾਂ ਤੇ ਰੋਕ ਕੇ ਅਰਜ਼ ਕਰਨੀ ਚਾਹੁੰਦਾ। ਉਹਦੇ ਵਿੱਚ ਧਰਮ ਗ੍ਰੰਥ ਅਨੇਕਾਂ ਪੈਦਾ ਹੋਏ। ਗੁਰੂ ਗ੍ਰੰਥ ਸਾਹਿਬ ਨੇ ਕਿਤੇਬਾਂ ਦਾ ਜ਼ਿਕਰ ਵੀ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਨੇ ਵੇਦਾਂ ਦਾ ਜ਼ਿਕਰ ਵੀ ਕੀਤਾ। ਗੁਰੂ ਗ੍ਰੰਥ ਸਾਹਿਬ ਨੇ ਸਿਮਰਤੀਆਂ ਦਾ ਜ਼ਿਕਰ ਵੀ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਨੇ ਸ਼ਾਸਤਰਾਂ ਦਾ ਜ਼ਿਕਰ ਵੀ ਕੀਤਾ। ਪਰ ਸਾਰਿਆਂ ਦਾ ਜ਼ਿਕਰ ਕਰਕੇ ਇੱਕ ਗੱਲ ਤੇ ਜ਼ੋਰ ਦਿੱਤਾ, ਜੇ ਇਨਸਾਨ ਧਰਮ ਗ੍ਰੰਥ ਦੇ ਸ਼ਬਦ ਪੜ੍ਹ ਕੇ ਦੂਜੇ ਦੇ ਗ੍ਰੰਥ ਨੂੰ ਨੀਵਾਂ ਦਿਖਾਉਣ ਤੇ ਜ਼ੋਰ ਲਾਉਂਦਾ, ਜੇ ਉਹ ਆਪਣੇ ਗਿਆਨ ਨੂੰ ਦੂਜੇ ਦੇ ਗਿਆਨ ਤੋਂ ਉੱਪਰ ਦੱਸਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਆਪ ਉਸ ਸ਼ਬਦ ਨੂੰ ਆਪਣੀ ਜ਼ਿੰਦਗੀ 'ਚ ਕਮਾਉਂਦਾ ਨਹੀਂ, ਕੇਵਲ ਪੰਡਿਤ ਮੁੱਲਾਂ ਨਾਲ ਬਹਿਸ ਰਿਹਾ ਹੈ ਤੇ ਮੁੱਲਾ ਪੰਡਿਤ ਨੂੰ ਖੰਡਨ ਕਰੀ ਜਾ ਰਿਹਾ ਹੈ। ਇੱਕ ਕਹਿੰਦਾ ਪਿਆ ਇਹ ਕਾਫਿਰ ਹੈ, ਦੂਜਾ ਕਹਿੰਦਾ ਇਹ ਮਲੇਸ਼ ਹੈ। ਇੱਕ ਦੂਜੇ ਦੇ ਧਰਮ ਨੂੰ, ਇੱਕ ਦੂਜੇ ਦੇ ਧਰਮ ਗ੍ਰੰਥ ਨੂੰ, ਇੱਕ ਦੂਜੇ ਦੇ ਧਰਮ ਅਸਥਾਨ ਨੂੰ ਨਿੰਦ ਰਿਹਾ। ਫਿਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਿਆਰਿਆ ਵੇਦ ਕਿਤੇਬ ਇਬਤਰਾ ਭਾਈ ਦਿਲ ਕਾ ਫਿਕਰ ਨਾ ਜਾਏ, ਇਹ ਤੇਰੀਆਂ ਸਾਰੀਆਂ ਬਨਾਵਟੀ ਗੱਲਾਂ ਨੇ, ਤੇਰੇ ਅੰਦਰ ਦੀ ਚਿੰਤਾ ਦੂਰ ਨਹੀਂ ਹੋ ਸਕਣੀ ਜਿੰਨੀ ਦੇਰ ਤੱਕ ਆਪਣੇ ਦਿਲ ਨੂੰ ਨਹੀਂ ਖੋਜਦਾ, ਆਪਣੇ ਅੰਦਰ ਨਹੀਂ ਝਾਤੀ ਮਾਰਦਾ। ਆਹ ਥੋੜਾ ਜਿਹਾ ਅਸੀਂ ਬਾਣੀ ਚੋਂ ਦੇਖੀਏ, ਅਸੀਂ ਸੋਹਿਲਾ ਸਾਹਿਬ ਦਾ ਪਾਠ ਕਰਨੇ, ਉਹਦੇ ਵਿੱਚ ਇੱਕ ਅੰਮ੍ਰਿਤ ਬਚਨ ਹਜ਼ੂਰ ਦਾ ਹੁੰਦਾ ਕਿ ਛੇ ਘਰ ਛੇ ਗੁਰ ਛੇ ਉਪਦੇਸ਼। ਥੋੜਾ ਜਿਹਾ ਧਿਆਨ ਨਾਲ, ਛੇ ਘਰ ਦਾ ਅਰਥ ਹੈ ਛੇ ਸ਼ਾਸਤਰ, ਛੇ ਗੁਰ ਦਾ ਅਰਥ ਹੈ ਕਿ ਛੇ ਇਹਨਾਂ ਦੇ ਰਚੈਤਾ ਰਿਸ਼ੀ, ਇਹਨਾਂ ਛੀਆਂ ਦੇ ਉਪਦੇਸ਼ ਵੀ ਵੱਖਰੇ ਵੱਖਰੇ ਨੇ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ, ਪਰ ਇਹਨਾਂ ਸਾਰਿਆਂ ਦਾ ਸ਼੍ਰੋਮਣੀ ਗੁਰੂ ਜਿਹੜਾ ਏਕੋ ਦਾ ਅਰਥ ਹੈ ਏਕੋ ਓੰਕਾਰ ਪਰਮਾਤਮਾ ਵਾਹਿਗੁਰੂ ਹੈ। ਇਹ ਗਿਆਨ ਉੱਥੋਂ ਆ ਰਿਹਾ ਹੈ, ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ। ਮਹਾਰਾਜ ਕਹਿੰਦੇ ਵੇਸ ਅਨੇਕ, ਇਹ ਉਸ ਕਰਤੇ ਪੁਰਖ ਵਾਹਿਗੁਰੂ ਦੇ ਆਪਣੇ ਵੇਸ ਨੇ। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਹੇ। ਮੈਂ ਇਹ ਸਿਰਫ ਸ਼ਬਦ ਭਾਵੇਂ ਰੋਜ਼ ਅਸੀਂ ਪੜ੍ਹਨੇ, ਆਮ ਸਾਡੇ ਟੀਕਾਕਾਰ ਗੁਰਮੁਖਾਂ ਨੇ ਇਹੀ ਅਰਥ ਕੀਤੇ ਨੇ, ਬਾਬਾ ਹੇ ਪ੍ਰਭੂ ਹੇ ਵਾਹਿਗੁਰੂ। ਜੈ ਘਰ ਦਾ ਅਰਥ ਜਿਸ ਸਤ ਸੰਗਤ ਘਰ ਵਿੱਚ, ਇਹ ਅਰਥ ਕੀਤੇ ਨੇ ਬਾਬਾ ਜੈ ਘਰ ਕਰਤੇ ਕੀਰਤ ਹੋਏ, ਜਿਸ ਸਤ ਸੰਗਤ ਰੂਪੀ ਘਰ ਦੇ ਵਿੱਚ ਕਰਤੇ ਦੀ ਕੀਰਤੀ ਹੋਵੇ ਸੋ ਕਰ ਰਾਖ ਵਡਾਈ ਤੋਏ, ਜਿੱਥੇ ਤੇਰੀ ਵਡਿਆਈ ਹੁੰਦੀ ਹੋਵੇ ਮੈਨੂੰ ਉਸ ਘਰ ਦੇ ਵਿੱਚ ਰੱਖੇ। ਪਰ ਇੱਕ ਸਾਡੇ ਸੁਗੜ ਵਿਦਵਾਨ, ਉਹਨਾਂ ਨੇ ਇਹਦੇ ਅਰਥ ਕਰਦਿਆਂ ਕਿਹਾ ਵੀ ਇਹ ਪ੍ਰਕਰਨ ਜਿਹੜਾ ਘਰ ਗ੍ਰੰਥਾਂ ਦਾ ਚੱਲ ਰਿਹਾ, ਲਫ਼ਜ਼ ਆਇਆ ਛੇ ਘਰ ਛੇ ਗੁਰ ਛੇ ਉਪਦੇਸ਼, ਪਰ ਰਹਾਓ ਦੀ ਤੋਂ ਕਿ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ। ਕਹਿੰਦੇ ਨੇ ਇਹਦੇ ਅਰਥ ਇਉਂ ਕਿਉਂ ਨਾ ਕੀਤੇ ਜਾਣ ਕਿ ਛੇ ਸ਼ਾਸਤਰ ਨੇ, ਛੇ ਸ਼ਾਸਤਰਾਂ ਦੇ ਰਚੈਤਾ ਰਿਸ਼ੀ ਨੇ, ਛੀਆਂ ਦੇ ਉਪਦੇਸ਼ ਨੇ, ਪਰ ਪਾਰ ਬ੍ਰਹਮ ਪਰਮੇਸ਼ਵਰ ਜੀ ਜਿਸ ਗ੍ਰੰਥ ਵਿੱਚ ਕਰਤੇ ਦੀ ਕੀਰਤੀ ਹੋਵੇ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਜਿਸ ਗ੍ਰੰਥ ਵਿੱਚ ਕਰਤੇ ਦੀ ਕੀਰਤੀ ਹੋਵੇ, ਸੋ ਕਰ ਰਾਖ ਵਡਾਈ ਤੋਹੇ, ਉਸ ਗ੍ਰੰਥ ਦਾ ਬੋਲਬਾਲਾ ਹੋਵੇ, ਇਹੀ ਤੇਰੀ ਵਡਿਆਈ ਹੈ, ਜਿਸ ਗ੍ਰੰਥ ਵਿੱਚ ਕੇਵਲ ਕਰਤੇ ਦੀ ਕੀਰਤੀ ਹੁੰਦੀ ਪਈ ਹੈ। ਉਹਨਾਂ ਨੇ ਇਹ ਵੀ ਲਫ਼ਜ਼ ਵਰਤੇ ਨੇ ਕਰਤੇ ਦੀ ਕੀਰਤੀ। ਪਰ ਮੈਂ ਬੇਨਤੀ ਕਰਾਂਗਾ ਕਿ ਕੁਛ ਕੁ ਅਸੀਂ ਭਾਈ ਗੁਰਦਾਸ ਸਾਹਿਬ ਦੀ ਰਚਨਾ ਵਿੱਚੋਂ ਲਵਾਂਗੇ ਤੇ ਮੇਰਾ ਖਿਆਲ ਇਸ ਤੁਕ ਦੇ ਅਰਥ ਕਰਨੇ ਹੋਰ ਸੌਖੇ ਹੋ ਜਾਣਗੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਤੋਂ ਪਹਿਲਾਂ ਤੇ ਜੋ ਕੁਝ ਪਹਿਲਾਂ ਵਾਪਰਿਆ ਉਹ ਅੱਜ ਵੀ ਵਾਪਰਦਾ, ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ। ਜੋ ਕੁਝ ਉਸ ਵਕਤ ਦੁਖਾਂਤ ਸੀ, ਗਿਰਾਵਟ ਸੀ ਧਰਮ ਦੀ, ਸਮਾਜ ਦੀ, ਉਹ ਅੱਜ ਵੀ ਹੈ। ਜੇ ਅਸੀਂ ਸ਼ਬਦ ਬਾਬਾ ਜੀ ਦੇ ਪੜ੍ਹਨੇ ਆ, ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਘਾਉ ਰੱਤ ਪਿੱਤ ਕੁੱਤੇ ਉਹ ਚੱਟ ਜਾਓ, ਤੇ ਅੱਜ ਵੀ ਰਾਜ ਪ੍ਰਬੰਧ ਉਸੇ ਹੀ ਹੈ। ਜੇ ਅਸੀਂ ਧਰਮ ਦੀ ਗੱਲ ਕਰਾਂਗੇ, ਕਾਦੀ ਕੂੜ ਬੋਲ ਮਲਖਾਏ, ਬਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣਾ ਅੰਦ, ਤੀਨੇ ਉਜਾੜੇ ਕਾ ਬੰਦ। ਯਾਦ ਰੱਖਿਓ, ਉਜਾੜੇ ਦਾ ਬੰਦ ਅੱਜ ਵੀ ਧਰਮ ਸਥਾਨ ਦੀ ਪਦਵੀ ਬਣ ਚੁੱਕੀ ਹੈ। ਹਜ਼ੂਰ ਨੇ ਜਦੋਂ ਉਹਨਾਂ ਦੀ ਆਮਦ ਤੋਂ ਪਹਿਲਾਂ ਪੜ੍ਹਨੇ ਹਨ ਤੇ ਸੱਚੇ ਪਾਤਸ਼ਾਹ ਜੀ ਦੇ ਬਾਰੇ ਭਾਈ ਗੁਰਦਾਸ ਸਾਹਿਬ ਨੇ ਇਹ ਆਪਣੀ ਰਚਨਾ ਵਿੱਚ ਕਿਹਾ ਕਿ ਚਾਰ ਵਰਨ ਚਾਰ ਮਜ਼ਹਬਾਂ ਜੱਗ ਵਿੱਚ ਹਿੰਦੂ ਮੁਸਲਮਾਨ, ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਬੇਦ ਕਿਤੇਬ ਇਫਤਰਾ ਕਿਉਂ ਕਿਹਾ, ਤਿਲ ਕਾ ਫਿਕਰ ਨਾ ਜਾਏ। ਬੇਦ ਕਿਤੇਬ ਪੜ੍ਹੇ ਜਾ ਰਹੇ ਨੇ ਪਰ ਪਿਆਰਿਓ ਬਨਾਵਟੀ ਗੱਲਾਂ ਹੁੰਦੀਆਂ ਪਈਆਂ ਨੇ, ਅੰਦਰ ਦੀ ਚਿੰਤਾ ਅੰਦਰ ਦਾ ਝੋਰਾ ਜਾ ਨਹੀਂ ਰਿਹਾ। ਉਸ ਵਕਤ ਕਹਿੰਦੇ ਨੇ ਚਾਰ ਮਜ਼ਹਬ ਨੇ, ਚਾਰ ਵਰਨ ਨੇ, ਹਿੰਦੂ ਅਤੇ ਮੁਸਲਮਾਨ ਦੋਨੋਂ ਇੱਕ ਦੂਜੇ ਦੇ ਸਾਹਮਣੇ ਖਲੋਤੇ ਨੇ। ਇੱਕ ਕਹਿ ਰਿਹਾ ਮੈਂ ਵੇਦ ਨੂੰ ਮੰਨਣਾ, ਇਹ ਦੇਵ ਬਾਣੀ ਹੈ। ਦੂਜਾ ਕਹਿੰਦਾ ਮੈਂ ਕਿਤੇਬ ਨੂੰ ਮੰਨਣਾ, ਇਹ ਰੱਬੀ ਇਲਹਾਮ ਹੈ। ਇੱਕ ਕਹਿ ਰਿਹਾ ਮੈਂ ਸੁਨਤ ਨੂੰ ਮੰਨਣਾ, ਦੂਸਰਾ ਕਹਿੰਦਾ ਮੈਂ ਜੰਜੂ ਨੂੰ ਮੰਨਣਾ। ਇੱਕ ਕਹਿ ਰਿਹਾ ਹੈ ਕਿ ਮੈਂ ਮੱਕੇ ਨੂੰ ਮੰਨਣਾ, ਕਾਬੇ ਨੂੰ ਮੰਨਣਾ, ਦੂਸਰਾ ਕਹਿ ਰਿਹਾ ਮੈਂ ਜਗਨਨਾਥਪੁਰੀ ਨੂੰ ਮੰਨਣਾ। ਪਰ ਗੁਰੂ ਗ੍ਰੰਥ ਸਾਹਿਬ ਨੇ ਫੈਸਲਾ ਦਿੱਤਾ ਤੇ ਖਾਸ ਕਰਕੇ ਭਾਈ ਸਾਹਿਬ ਨੇ ਕਿਹਾ, ਕਹਿਣ ਲੱਗੇ ਚਾਹੇ ਵੇਦ ਕਹਿ, ਚਾਹੇ ਕਿਤੇਬ ਕਹਿ, ਚਾਹੇ ਤੀਰਤ ਕਹਿ, ਚਾਹੇ ਮੱਕਾ ਕਹਿ, ਸੱਚ ਦੋਨਾਂ ਦੇ ਵਿੱਚੋਂ ਨਿਕਲ ਗਿਆ। ਬਾਹਮਣ ਤੇ ਮੁਲਾਣੇ ਆਪਸ ਵਿੱਚ ਖਹਿ ਖਹਿ ਕੇ ਮਰਦੇ ਪਏ। ਹੁਣ ਉਹ ਪੌੜੀ ਅਸੀਂ ਪੜ੍ਹ ਲਈਏ, ਮੈਂ ਕਹਾਂਗਾ ਅਸੀਂ ਬੜੇ ਖੁਸ਼ ਹੋ ਕੇ ਸੁਣਾਉਂਦੇ ਹਾਂ ਪੌੜੀ। ਯਾਦ ਰੱਖਿਓ, ਭਾਈ ਗੁਰਦਾਸ ਸਾਹਿਬ ਦੀ ਪੌੜੀ ਅੱਜ ਸਿੱਖ ਜਗਤ ਉੱਤੇ ਟੁੱਕਦੀ ਪਈ ਹੈ। ਚਾਰ ਵਰਨ ਚਾਰ ਮਜ਼ਹਬਾਂ ਜੱਗ ਵਿੱਚ ਹਿੰਦੂ ਮੁਸਲਮਾਨੇ, ਖੁਦੀ ਬਖੀਲੀ ਤਕਬਰੀ ਖਿੰਜੋ ਤਾਨ ਕਰੇਣ ਤੰਘਾਣੇ, ਗੰਗ ਬਨਾਰਸ ਹਿੰਦੂਆਂ, ਮੱਕਾ ਕਾਬਾ ਮੁਸਲਮਾਨੇ, ਸੁਨਤ ਮੁਸਲਮਾਨ ਦੀ ਤਿਲਕ ਜੰਜੂ ਹਿੰਦੂ ਲੁਭਾਣੇ। ਉਹਦੇ ਵਿੱਚ ਭਾਈ ਸਾਹਿਬ ਜੀ ਨੇ ਸ਼ਬਦ ਵਰਤਿਆ ਹੈ, ਰਾਮ ਰਹੀਮ ਕਹਾਏ ਇੱਕ ਨਾਮ ਦੋਏ ਰਾਹ ਭੁਲਾਣੇ, ਇਹ ਇਫਤਰਾ ਕਿਉਂ ਕਿਹਾ। ਅਗਲੀ ਤੋਕੇ ਬੇਦ ਕਿਤੇਬ ਭੁਲਾਏ ਕਹਿ, ਮੋਹੇ ਲਾਲਚ ਦੁਨੀ ਸ਼ੈਤਾਨੇ। ਬੇਦ ਤੇ ਕਿਤੇਬ ਨੇ ਜੋ ਉਪਦੇਸ਼ ਦਿੱਤਾ ਉਹਨੂੰ ਮੰਨਿਆ ਨਹੀਂ, ਬਨਾਵਟੀ ਗੱਲਾਂ ਕਰੀ ਜਾ ਰਿਹਾ, ਇਫਤਰਾ ਗੱਲਾਂ ਕਰੀ ਜਾ ਰਿਹਾ। ਬੇਦ ਕਿਤੇਬ ਪਤਾ ਭੁਲਾਏ ਕਹਿ, ਮੋਹੇ ਲਾਲਚ ਦੁਨੀ ਸ਼ੈਤਾਨੇ। ਅਗਲੇ ਬਚਨ ਨੇ ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੋਲਾ ਨੇ। ਆਪਸ ਵਿੱਚ ਖਹਿ ਖਹਿ ਕੇ ਮਰ ਰਹੇ ਨੇ ਪਰ ਸੱਚ ਤਾਂ ਕਿਨਾਰੇ ਹੋ ਕੇ ਦੇਖ ਰਿਹਾ। ਅਗਲੀ ਮੈਂ ਇੱਕ ਹੋਰ ਪੌੜੀ ਆਪ ਜੀ ਨੂੰ ਸੁਣਾ ਦੇਣਾ, ਸਿਰਫ ਚਾਰ ਕੁ ਤੁਕਾਂ ਉਹਦੀਆਂ ਲਾਂਗੇ, ਕਿਉਂ ਇਫਤਰਾ ਕਿਹਾ। ਹੁਣ ਵੇਦ ਪੜ੍ਹਨ ਵਾਲਾ ਕਹਿੰਦਾ ਵੀ ਸਿੱਧ ਕੀਤਾ ਜਾਏ ਮੇਰਾ ਹੀ ਗ੍ਰੰਥ ਚੰਗਾ ਹੈ, ਤੇ ਕਿਤੇਬ ਵਾਲਾ ਕਹਿੰਦਾ ਨਹੀਂ ਇਹ ਕਾਫਿਰ ਝੂਠ ਬੋਲਦਾ, ਮੇਰਾ ਹੀ ਗ੍ਰੰਥ ਚੰਗਾ ਹੈ। ਮੈਂ ਕਈ ਵਾਰੀ ਹੈਰਾਨ ਹੁੰਦਾ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਦੀਆਂ ਉਦਾਸੀਆਂ ਆਪਾਂ ਪੜ੍ਹਨੇ, ਇੱਕ ਵਾਰ ਦਾਸ ਨੇ ਅਰਜ਼ ਵੀ ਇੱਥੇ ਕੀਤੀ ਸੀ, ਮਹਾਰਾਜ ਅਰਬ ਜਾਂਦੇ ਨੇ, ਹਾਜ਼ੀਆਂ ਦਾ ਰੂਪ ਧਾਰਨ ਕਰਕੇ ਜਾਂਦੇ ਨੇ, ਨੀਲ ਬਸਤਰ ਧਾਰੇ ਬਨਵਾਰੀ ਦਾ ਜ਼ਿਕਰ ਭਾਈ ਸਾਹਿਬ ਕਰਦੇ ਨੇ, ਪਰ ਜਦੋਂ ਸਤਿਗੁਰੂ ਦੇ ਸਾਹਮਣੇ ਉੱਥੇ ਹਾਜ਼ੀ ਆਉਂਦੇ ਨੇ, ਕਾਜ਼ੀ ਆਉਂਦੇ ਨੇ, ਉਹਨਾਂ ਨੂੰ ਪਤਾ ਵੀ ਇਹ ਰੱਬ ਦੀ ਨਿਵਾਜਿਸ਼ ਵਾਲਾ ਹੈ, ਇਹਦੇ ਅੰਦਰ ਰੱਬ ਦੀ ਕਿਰਪਾ ਵਰਦੀ ਹੈ, ਬਜਾਏ ਕਿ ਸੱਚ ਧਰਮ ਦੀ ਕੋਈ ਸੋਝੀ ਲੈਂਦੇ, ਗੁਰੂ ਨਾਨਕ ਸਾਹਿਬ ਦੀ ਕਰਾਮਾਤ ਕਹਿ ਲਓ ਜਾਂ ਅਜ਼ਮਤ ਕਹਿ ਲਓ ਜਾਂ ਉਹਨਾਂ ਦੀ ਰੂਹਾਨੀ ਸ਼ਕਤੀ ਨੂੰ ਮੰਨਿਆ, ਪਰ ਉਸ ਸ਼ਕਤੀ ਅੱਗੇ ਝੁਕਣ ਦੀ ਥਾਂ ਦੋਨਾਂ ਨੇ ਇੱਕੋ ਗੱਲ ਕਹੀ। ਹਾਜ਼ੀ ਨੇ ਇਹ ਹਾਜ਼ੀਆਂ ਨੇ ਪੁੱਛਿਆ ਕਿ ਸਾਨੂੰ ਇੱਕ ਗੱਲ ਦੱਸੋ ਕਿ ਇਸ ਧਰਤੀ ਵਿੱਚ ਹਿੰਦੂ ਦੀ ਮਹਿਮਾ ਜ਼ਿਆਦੀ ਹੈ ਕਿ ਮੁਸਲਮਾਨ ਦੀ ਜ਼ਿਆਦੀ ਹੈ? ਇਹ ਇਫਤਰਾ ਲਫ਼ਜ਼ ਤਾਂ ਵਰਤਿਆ, ਕਹਿੰਦੇ ਨੇ ਬਨਾਵਟੀ ਗੱਲਾਂ ਨੇ। ਉਹ ਅਸੀਂ ਸਾਰੇ ਤੁਕ ਪੜ੍ਹਨੇ ਖਾਂ ਕਿ ਪੁੱਛਣ ਗੱਲ ਇਮਾਨ ਦੀ। ਇਮਾਨ ਦਾ ਅਰਥ ਵੈਸੇ ਹੁੰਦਾ ਧਰਮ, ਗੱਲ ਧਰਮ ਦੀ ਪੁੱਛਦੇ ਨੇ, ਪਰ ਚੇਤੇ ਰੱਖਿਓ ਧਰਮ ਦੀ ਗੱਲ ਪੁੱਛਣ ਦੀ ਥਾਂ ਆਪਣੀ ਸੰਪਰਦਾ ਉੱਤੇ ਮੋਹਰ ਲਵਾਉਣੀ ਚਾਹੁੰਦੇ ਨੇ ਬਾਬੇ ਨਾਨਕ ਦੇ। ਧਰਮ ਤਾਂ ਇੱਕੋ ਲਫ਼ਜ਼ ਹੈ ਕਿ ਧਰਮ ਤਾਂ ਪਰਮਾਤਮਾ ਦਾ ਆਪਣਾ ਪੈਦਾ ਕੀਤਾ ਹੋਇਆ ਇੱਕ ਨਿਜ਼ਾਮ ਹੈ। ਧਰਮ ਨਾ ਹੁੰਦਾ ਤੇ ਧਰਤੀ ਨਾ ਹੁੰਦੀ, ਧਰਮ ਨਾ ਹੁੰਦਾ ਮੇਰਾ ਤੁਹਾਡਾ ਸਰੀਰ ਨਾ ਹੁੰਦਾ। ਧਰਮ ਤਾਂ ਪਰਿਪੂਰਨ ਪਰਮਾਤਮਾ ਦੀ ਦਾਤ ਹੈ। ਉਹ ਪੁੱਛਦੇ ਨੇ ਪੁੱਛਣ ਗੱਲ ਇਮਾਨ ਦੀ, ਕਾਜ਼ੀ ਮੁੱਲਾ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ, ਲੱਕ ਨਾ ਸਕਾ ਕੁਦਰਤ ਕੋਈ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਨੋਈ। ਬਜ਼ਾਰਿਓ ਜੇ ਇਹ ਪੁੱਛ ਲੈਂਦੇ ਅੱਲਾ ਕਿੰਨਾ ਕੁ ਵੱਡਾ ਹੈ, ਜੇ ਪੁੱਛ ਲੈਂਦੇ ਰੱਬ ਕਿੰਨਾ ਕੁ ਵੱਡਾ ਹੈ, ਜੇ ਪੁੱਛ ਲੈਂਦੇ ਖੁਦਾ ਕਿੰਨਾ ਕੁ ਬੇਅੰਤ ਹੈ। ਖੁਦਾ ਦੀ ਸਿਫਤ ਪੁੱਛਦੇ ਤਾਂ ਕੁਝ ਆਨੰਦ ਹੁੰਦਾ, ਪਰ ਉੱਥੇ ਵੀ ਸੰਪਰਦਾ ਬਾਰੇ ਪੁੱਛਿਆ ਜਾ ਰਿਹਾ ਹੈ ਕਿ ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਨੋਈ। ਬਾਬਾ ਆਖੇ ਖਾਜੀਆਂ ਸ਼ੁਭ ਅਮਲਾ ਬਾਜੋ ਦੋਨੋ ਰੋਈ। ਕਹਿੰਦੇ ਨੇ ਜੇ ਤੁਹਾਡੇ ਅਮਲ ਚੰਗੇ ਨਹੀਂ, ਜੇ ਤੁਹਾਡੀ ਕਰਨੀ ਚੰਗੀ ਨਹੀਂ, ਜੇ ਤੁਹਾਡਾ ਇਖਲਾਕ ਚੰਗਾ ਨਹੀਂ, ਜੇ ਤੁਹਾਡਾ ਕਰੈਕਟਰ ਚੰਗਾ ਨਹੀਂ, ਜੇ ਜੀਓ ਤੇ ਬਾਹਰੋਂ ਤੁਸੀਂ ਨਿਰਮਲ ਨਹੀਂ, ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਦੋਨੋ ਹੀ ਰੋਵੋਗੇ, ਦੋਨੋ ਕਲਪੋਗੇ, ਕੱਲਾ ਬੇਦ ਕਤੇਬ ਦੇ ਇਫਤਰੇ ਨਾਲ ਤੁਹਾਡੇ ਅੰਦਰ ਦਾ ਫਿਕਰ ਬਿਲਕੁਲ ਨਹੀਂ ਜਾਏਗਾ। ਮੇਰੀ ਬੇਨਤੀ ਹੈ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਤੂੰ ਗ੍ਰੰਥ ਨੂੰ ਪੜ੍ਹ। ਗੱਲ ਥੋੜ੍ਹੇ ਜਿਹੇ ਪ੍ਰਵਾਨ ਮੈਂ ਹੋਰ ਬਾਣੀ 'ਚੋਂ ਅਰਜ਼ ਕਰ ਦੇਣਾ, ਪੜ੍ਹਨ 'ਤੇ ਵੀ ਜ਼ੋਰ ਦਿੱਤਾ, ਪਰ ਪੜ੍ਹਨ ਤੋਂ ਜ਼ਿਆਦਾ ਜ਼ਿੰਦਗੀ ਵਿੱਚ ਕਮਾਉਣ 'ਤੇ ਜ਼ੋਰ ਦਿੱਤਾ। ਜਦੋਂ ਅਸੀਂ ਇਹ ਸਲੋਕ ਪੜ੍ਹਦੇ ਹਾਂ, ਪੜ੍ਹ ਪੜ੍ਹ ਗੱਡੀ ਲੱਦੀਆਂ, ਪੜ੍ਹ ਪੜ੍ਹ ਭਰੀਆਂ ਸਾਥ, ਪੜ੍ਹ ਪੜ੍ਹ ਬੇੜੀ ਪਾਈਆਂ, ਪੜ੍ਹ ਪੜ੍ਹ ਗੱਡੀਆਂ ਖਾਤ, ਇਹਦੇ ਅਖੀਰ ਵਿੱਚ ਆਪਾਂ ਪੜ੍ਹਨੇ ਹਾਂ ਕਿ ਪੜ੍ਹੀਆਂ ਜੇਤੀ ਆਰ ਜਾ, ਪੜ੍ਹੀਆਂ ਜੇਤੇ ਮਾਸ ਸ਼ਬਦ ਪੜ੍ਹਨੇ ਖਾਂ, ਕਿ ਜਿੰਨੇ ਮਕੀਨੇ ਨੇ ਜਿੰਨੀ ਉਮਰ ਏ ਸਭ ਕੁਝ ਪੜ੍ਹੀ ਜਾ, ਪਰ ਅਖੀਰ ਤੇ ਬਾਬਾ ਜੀ ਨੇ ਕਿਹਾ ਨਾਨਕ ਲਿਖ ਹੈ ਇੱਕ ਗੱਲ ਹੋਰ ਖੋਮੇ ਝੱਖਣਾ ਝਾਕ। ਝੱਖਣਾ ਝਾਕ ਹੀ ਇਬਤਰਾ ਹੈ, ਬੇਦ ਕਤੇਬ ਇਬਤਰਾ। ਇੱਕ ਗੱਲ, ਪਰਮਾਤਮਾ ਦਾ ਨਾਮ ਤਾਂ ਹੈ ਨਹੀਂ ਪੱਲੇ, ਸਿਰਫ ਬੈਸਮ ਬੈਸਾ ਕਰੀ ਜਾ ਰਹੇ ਹਾਂ। ਨਾਨਕ ਲਿਖ ਹੈ ਇੱਕ ਗੱਲ ਹੋਰ ਖੋਮੇ ਝੱਖਣਾ ਝਾਕ। ਇਹਨੂੰ ਕਬੀਰ ਸਾਹਿਬ ਨੇ ਕਿਹਾ ਕਿਆ ਪੜ੍ਹੀ ਹੈ ਕਿਆ ਗੁਨੀਆ, ਬੇਦ ਕਤੇਬ ਇਬਤਰਾ, ਭਾਈ ਦਿਲ ਕਾ ਫਿਕਰ ਨਾ ਜਾਏ। ਕਿਆ ਪੜ੍ਹੀ ਹੈ ਕਿਆ ਗੁਨੀਆ, ਕਿਆ ਬੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਕਿਉਂਕਿ ਤੇਰੇ ਅੰਦਰ ਬਨਾਵਟ ਕਹਿ ਇਬਤਰਾਪਨ ਕਹਿ, ਤੇਰਾ ਅੰਦਰ ਉਹ ਸੱਤ ਨੂੰ ਪਾ ਨਹੀਂ ਸਕਿਆ। ਬੁੱਲੇ ਦੀ ਇੱਕ ਰਚਨਾ 'ਚ ਕਹਿ ਕਿ ਬਨ ਹਾਫਜ਼ ਹਿਫਜ਼ ਕੁਰਾਨ ਕਰੇ, ਪੜ੍ਹ ਪੜ੍ਹ ਕੇ ਸਾਫ਼ ਜ਼ੁਬਾਨ ਕਰੇ। ਚੇਤੇ ਰੱਖਿਓ ਗ੍ਰੰਥ ਪੜ੍ਹੇ ਜਾ ਰਹੇ ਨੇ, ਗ੍ਰੰਥ ਵਾਚੇ ਜਾ ਰਹੇ ਨੇ, ਪਰ ਜੋ ਗ੍ਰੰਥ ਵਿੱਚ ਕਿਹਾ ਜਾ ਰਿਹਾ ਉਹਨੂੰ ਕਮਾਉਣ ਵਾਲਾ ਕੋਈ ਟਾਵਾਂ ਟਾਵਾਂ ਹੈ। ਉਹ ਕਹਿੰਦਾ ਬਨ ਹਾਫਜ਼ ਹਿਫਜ਼ ਕੁਰਾਨ ਕਰੇ। ਤੂੰ ਹਾਫਿਜ਼ ਦਾ ਅਰਥ ਹੁੰਦਾ ਜਿਹਨੂੰ ਕੁਰਾਨ ਜ਼ਬਾਨੀ ਚੇਤੇ ਹੋ ਜਾਏ, ਤੂੰ ਸਾਰੀ ਕੁਰਾਨ ਜ਼ਬਾਨੀ ਚੇਤੇ ਕਰ ਲਈ। ਬਨ ਹਾਫਜ਼ ਹਿਫਜ਼ ਕੁਰਾਨ ਕਰੇ, ਪੜ੍ਹ ਪੜ੍ਹ ਕੇ ਸਾਫ਼ ਜ਼ੁਬਾਨ ਕਰੇ, ਫਿਰ ਨਿਆਮਤ ਵਿੱਚ ਧਿਆਨ ਧਰੇ, ਮਨ ਫਿਰਦਾ ਜਿਉਂ ਹਲਕਾਰਾ ਏ, ਇੱਕ ਅਲਪ ਪੜੋ ਛੁਟਕਾਰਾ ਹੈ। ਤੂੰ ਇੰਨੇ ਸ਼ਬਦ ਚੇਤੇ ਕਰੀ ਬੈਠੇ, ਬਖਸ਼ ਦਿਆ ਜੇ ਕੀ ਉਹ ਸ਼ਬਦਾਂ ਨੂੰ ਮੈਂ ਆਪਣੀ ਜ਼ਿੰਦਗੀ 'ਚ ਇੱਕ ਤੁੱਕ ਨੂੰ ਵੀ ਕਮਾਇਆ। ਅੱਜ ਇਸ ਗੱਲ ਨੂੰ ਧਿਆਨ ਨਾਲ ਸੁਣੋ ਕਿ ਬੇਦ ਕਤੇਬ ਇਬਤਰਾ ਭਾਈ, ਜੇ ਸਿਰਫ ਤੂੰ ਇਹ ਹੀ ਬਹਿਸ ਵਿੱਚ ਪੈ ਗਏ ਕਿ ਮੇਰਾ ਬੇਦ ਚੰਗਾ, ਉਹ ਕਹਿੰਦਾ ਨਹੀਂ ਤੇਰਾ ਬੇਦ ਝੂਠਾ, ਮੇਰਾ ਕਤੇਬ ਚੰਗਾ। ਬੇਦ ਕਤੇਬ ਇਬਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਇਹਦੇ ਨਾਲ ਤੇਰੇ ਦਿਲ ਦੀ ਚਿੰਤਾ ਬਹਿਸਾਂ ਮਬਹਿਸਾਂ ਵਿੱਚ ਬਨਾਵਟਾਂ ਵਿੱਚ ਤੇਰੇ ਅੰਦਰ ਦੀ ਚਿੰਤਾ ਦੂਰ ਨਹੀਂ ਹੋਣੀ। ਟੁੱਕ ਦਮ ਕਰਾਰੀ ਜੋ ਕਰੋ, ਉਹ ਭਲਿਆ ਬਹਿਸ ਦੀ ਥਾਂ ਕਿਤੇ ਝਾਤੀ ਮਾਰ, ਇੱਕ ਘੜੀ ਆਪਣੇ ਅੰਦਰ ਨੂੰ ਟਿਕਾਉਣ ਦਾ ਯਤਨ ਤਾਂ ਕਰ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਇਹ ਚਲੋ ਤੁਹਾਡੇ ਵਾਸਤੇ ਆਮ ਨਹੀਂ, ਪਰ ਜਿਹੜੀ ਸਾਡੀ ਲਾਈਨ ਹੈ ਨਾ ਜੀ, ਕਥਾ ਕੀਰਤਨ ਵਖਿਆਨ ਆਦਿਕ, ਸਾਡੇ ਮਨ ਦੀ ਜ਼ਿਆਦਾਤਰ ਅਵਸਥਾ ਇਹੀ ਹੁੰਦੀ, ਅਸੀਂ ਜਦੋਂ ਕੋਈ ਚੀਜ਼ ਪੜ੍ਹਦੇ ਹਾਂ ਨਾ, ਕੋਈ ਦੱਸੇ ਨਾ ਦੱਸੇ ਗੱਲ ਵੱਖਰੀ, ਸਾਡਾ ਇਹੀ ਅੰਦਰ ਫੁਰਨਾ ਹੁੰਦਾ ਆਹ ਸ਼ਬਦ ਜਿਹੜਾ ਪੜ੍ਹਿਆ ਨਾ, ਆਹ ਪ੍ਰਮਾਣ। ਸਵੇਰੇ ਸੰਗਤ ਵੀ ਜਾਂ ਸੁਣਾਗਾ, ਕਥਾ ਕਰਾਂਗਾ, ਲੋਕੀ ਆਸ਼ਿਸ਼ ਕਰਨਗੇ, ਚੇਤੇ ਰੱਖਿਓ ਉਹ ਵੀ ਇਫਤਰਾਪਣ ਆ ਜਾਂਦਾ। ਮੈਂ ਕਿਸੇ ਵਾਸਤੇ ਚੇਤੇ ਕਰਕੇ ਆਪਣੀ ਖੌਮੇ ਨੂੰ ਪੱਠੇ ਪਾ ਰਿਹਾ, मैं अपने मन नूं क्यों नहीं सुनांदा पिया। असल च धर्म अपने तो शुरू हुंदा है, धर्म दूजे तो कदी शुरू नहीं हुंदा। उपदेश दूजे तो शुरू लोग करदे आ, पर धर्म तो अपने तो शुरू हुंदा है। अज सतगुरु ने अज शब्द विच कहा, वह धर्मी लोगो, अपने आप नूं धर्मी कहाण वाले लोगो, सब तो पहला अपनी गिरवान भी झाती मार के देखो तुसी कित्ते खलोते होयो। कि तुसी इफतरा तां नहीं, तुसी बनावटी तां नहीं, तुसी नकली तां नहीं, तुहाडे भेख की ने, तुहाडे किरदार की ने, तुहाडी जबान की है, तुहाडा जीवन की है, तुहाडी पदवी की है, ते तुहाडे अंदर दी अवस्था की है। सच ए वे के अज मेरा गुरु तीजी वारी होका दे के कहिंदा, ओ सिखो इफतरेपन नूं छड़ दिओ बनावट नूं। इसे करके गुरु गोबिंद सिंह, मैं केरी सोचना, सतगुरु ने औरंगजेब नूं एक शब्द कहा सी के हमू मर्द बायद शवद सुखनवर, ना शिकमे दिगर दर दहाने दिगर। औरंगजेब, मर्द होवे जो कुछ पेट विच होवे ओ कुछ मुंह विच होवे, जो कुछ मुंह विच होवे ओ मन विच होवे। प्यारो, जेड़ा जबान कुछ कहे ते जीवन कुछ कहे, वह इफतरा ही हुंदा है। मैं इफतरे दे लफ्ज केवल ग्रंथ नाल नहीं कीते, इफतरा दा अर्थ है बनावट, असलियत कुछ है ते प्रचारिया कुछ जा रहा है। वेद कतेब इफतरा भाई, दिल का फिक्र ना जाए। बनावटा विचों कदी दिल का फिक्र नहीं किया, भेख विचों कदी किसी नूं शांति नहीं मिली। झूठ जितना मर्जी बोल लो, चेते रखियो झूठ दे परदे पाश हुंदे ने। बाबा कहिंदा ये वेदा कतेबा की लड़ाई, ये बनावटा दियां गल्लां क्यों कर रहे हो। दिल का फिक्र ना जाए, टुक दम करारी, फिर मैं अर्थ कर देना टुक दम दर ते रंचक मात्र। इन्हां बहसन दी थां किते चौंकड़ा मार के नेत्र बंद कर, अपने अंदर रति जिनी झाती मार के देख, तेरा अंदर किते टिक जाए। टुक दम करारी जौ करो, जे तू रंचक मात्र अपने अंदर नूं करारी दा अर्थ टिका लेगा, हाजर हजूर खुदाए, ओ परमात्मा तेरे खाजर नाजर है, ओ परमात्मा तेनू सारियां थावां ते नजर आएगा। जे रंचक मात्र तेरा अंदर टिक जावे,
बंदे खोज दिल हर रोज, ना फिर परेशानी माहे।
इत्थों फिर रहाओ दियां तुकां आरंभ हुंदियां ने, क्योंकि दो तुकां ने, बंदे, बंदे दा अर्थ है इंसान, खोज दिल हर रोज। रोज लफ्ज भी फारसी दा इत्थे चलो उचारण च असी रोज पढ़िया, पर उत्थे लफ्ज उचारण का रोज। बंदे खोज दिल हर रोज, ओ इंसान तू अपने दिल नू रोज खोज। वैसे दिल दा अर्थ हार्ट भी आप कर जाने ना जी, हिरदा लफ्ज भी वरतने, पर इत्थे दिल दा अर्थ आपां केवल आ दिल नहीं करना जिन्हों आर्ट कह रहे हैं। मेडिकल साइंस तां सारे दिल नूं खोल के रख देंदी, याद रखो बाईपास सर्जरी करदे आ, विच स्टंट पाए जांदे ने। आपां कहांगे भी दिल नूं तां ओह भी खोजदे पए ने मेडिकल साइंस वाले, पर इत्थे दिल खोजन दा अर्थ ओहदियां नाड़ां दी तस्वीर नहीं, ओहदे एक्सरे नहीं। इत्थे दिल दा अर्थ बंदे तू अपने गिरवान विच अपने आप नूं खोज, तेरे इस शरीर दे वजूद विच परमात्मा आप टिकिया होया है। बंदे खोज दिल हर रोज, नाल फिर सतगुरु ने शब्द वरत्या, कहन लगे ना फिर परेशानी माखे। तू चिंता तुर क्यों है, अज क्यों तू भटकिया पे है। सच एवे के अपने दिल नूं खोज लै, तेरा दिल दस देगा तेरी परेशानी दा कारण की है। मैं तो कई बारी बेनती करना, बंदा कहिंदा भी मेरा मन नहीं टिकदा, सच एवे हर इंसान नूं पता है मेरे मन ना टिकण दा कारण की है। कि उहनूं पता नहीं, जिन्नी भी अज परेशानी है हर बंदे नूं अपने दिल विच पता है मैं की बेईमानी कीती। ते प्यारियो, जे अपने दिल दी बेईमानी नूं कढ के संगत विच रख देंगे ते सारियां परेशानियां अपने आप ही दूर हो जाणगियां। अपने दिल दी परेशानी जे दूर करनी, अपने दिल नूं खोज। बंदे खोज दिल हर रोज, ना फिर परेशानी माखे। पर कदी इस नूं खोज के देखिए, जे दिल मैला है ते रब दे दीदार नहीं। चलो मैं कबीर साहब दे तीन चार प्रमाण होर अर्ज कर देना। एक तां उहनां दे तीन श्लोक इकट्ठे ने,
ਭਾਵੇਂ ਉਹਨਾਂ ਨੇ ਮੁੱਲਾਂ ਨੂੰ ਜਾਂ ਪੰਡਿਤ ਨੂੰ ਸਮਝਾਇਆ, ਉਂਝ ਜਦੋਂ ਕਬੀਰ ਸਾਹਿਬ ਨੂੰ ਪੜ੍ਹੋਗੇ ਉਹ ਕਹਿੰਦੇ ਨੇ ਸੋ ਕਾਲਡ ਵਿਦਵਾਨ, ਮੁੱਲਾਂ ਹੋਵੇ ਪੰਡਿਤ ਹੋਵੇ। ਪਰ ਅਸੀਂ ਵੀ ਪਿਆਰਿਓ ਜਦੋਂ ਪੰਡਿਤ ਮੁੱਲਾਂ ਦੀ ਗੱਲ ਚੱਲਦੀ ਐਂ ਉੱਚੀ ਉੱਚੀ ਆਵਾਜ਼ਾਂ 'ਚ ਪ੍ਰਮਾਣ ਦਿੰਦੇ ਹਾਂ। ਇਹ ਗੱਲ ਚੇਤੇ ਰੱਖਿਓ, ਭਾਵੇਂ ਗ੍ਰੰਥੀ ਹੋਵੇ, ਭਾਵੇਂ ਭਾਈ ਹੋਵੇ ਅਤੇ ਭਾਵੇਂ ਕੋਈ ਪਦਵੀ ਹੋਵੇ, ਉਪਦੇਸ਼ ਤਾਂ ਸਭ ਲਈ ਸਾਂਝਾ ਹੈ। ਜਦੋਂ ਕੋਈ ਪਰਮਾਰਥ ਨੂੰ ਕਮਾਉਣ ਲੱਗਦਾ ਚੇਤੇ ਰੱਖਿਓ, ਅਧਿਆਤਮਕ ਗ੍ਰੰਥਾਂ ਨਾਲ ਜੁੜੇ ਕੋਈ ਲੋਕ ਕਈ ਵਾਰੀ ਆਪਣਾ ਜੀਵਨ ਇਤਨਾ ਉੱਤਮ ਨਹੀਂ ਹੁੰਦਾ। ਉਹ ਬੰਦੇ ਆਪਣੇ ਢੰਗ ਤਰੀਕੇ ਨਾਲ ਬੰਦੇ ਨੂੰ ਕਾਬੂ ਕਰਨਾ ਚਾਹੁੰਦੇ ਨੇ। ਫਿਰ ਬੇਨਤੀ ਸ਼ਬਦ ਧਿਆਨ ਨਾਲ ਸੁਣਿਓ ਕਿ ਆਪਣਾ ਦਿਲ ਇੰਨਾ ਸਾਫ ਨਹੀਂ। ਉਹ ਧਰਮ ਗ੍ਰੰਥ ਦੇ ਸ਼ਬਦਾਂ ਨੂੰ ਵਰਤਦੇ ਨੇ, ਉਹਦੇ ਉੱਪਰ ਫਰਮਾਨ ਵੀ ਜਾਰੀ ਕਰ ਦਿੰਦੇ ਨੇ, ਅਤੇ ਸਤਿਗੁਰੂ ਦੇ ਪਿਆਰੇ ਭਗਤਾਂ ਨੇ ਉਹਨਾਂ ਨੇ ਸ਼ਬਦ ਵਰਤੇ, ਕਹਿਣ ਲੱਗੇ ਖਮਰਾ ਝਗੜਾ ਰਹਾ ਨਾ ਕਹੁ ਪੰਡਿਤ ਮੁੱਲਾ ਛਾਡੇ ਦੋ। ਇਹਦਾ ਮਤਲਬ ਪੰਡਿਤ ਦੀ ਵਿਆਖਿਆ ਅਤੇ ਮੁੱਲਾਂ ਦੀ ਵਿਆਖਿਆ ਮੈਨੂੰ ਲੋੜ ਨਹੀਂ, ਪੰਡਿਤ ਮੁੱਲਾ ਜੋ ਦਿਗ ਲਿਖ ਦੀਆ ਛਾੜ ਚੱਲੇ ਖਮ ਕਛੂ ਨਾ ਲੀਆ। ਕਹਿੰਦੇ ਮੈਂ ਤੇਰੀ ਇਸ ਇਫਤਰਾ ਗੱਲ ਨੂੰ ਸਵੀਕਾਰ ਨਹੀਂ ਕਰਦਾ। ਕਬੀਰ ਸਾਹਿਬ ਦੇ ਅੰਮ੍ਰਿਤ ਬੋਲ ਨੇ, ਕਹਿੰਦੇ ਨੇ ਮੁੱਲਾਂ ਰੋਜ਼ ਮਸਜਿਦ ਦੀ ਮਮਟੀ 'ਤੇ ਖਲੋ ਕੇ, ਬਨੇਰੇ 'ਤੇ ਖਲੋ ਕੇ, ਆਪਣੇ ਕੰਨ ਵਿੱਚ ਉਂਗਲਾਂ ਦੇ ਕੇ ਉੱਚੀ ਆਵਾਜ਼ ਵਿੱਚ ਬਾਂਗ ਦਿੰਦਾ, ਆਪਣੇ ਦਿਲ ਨੂੰ ਖੋਜ ਮਨਾ ਉੱਚੀ ਆਵਾਜ਼ ਵਿੱਚ ਬਾਂਗ ਦਿੰਦਾ। ਅਤੇ ਕਬੀਰ ਸਾਹਿਬ ਕਹਿੰਦੇ ਨੇ ਉਹ ਜਿਹਨੂੰ ਤੂੰ ਆਵਾਜ਼ਾਂ ਪਿਆ ਮਾਰਨਾ ਉਹ ਰੱਬ ਤਾਂ ਤੇਰੇ ਦਿਲ ਵਿੱਚ ਬੈਠਾ ਹੈ, ਤੂੰ ਆਪਣੇ ਦਿਲ ਨੂੰ ਖੋਜਣ ਦਾ ਯਤਨ ਤਾਂ ਕਰ। ਉਹਨਾਂ ਦਾ ਅੰਮ੍ਰਿਤ ਸ਼ਲੋਕ ਹੈ ਕਿ ਮੁੱਲਾ ਮੁਨਾਰੇ ਚੱਕਿਆ ਚੜ੍ਹੇ ਸਾਈਂ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ। ਜਿਹਦੀ ਖਾਤਰ ਤੂੰ ਬਾਂਗ ਦਿੰਦਾ ਉਹ ਤਾਂ ਤੇਰੇ ਦਿਲ ਦੇ ਵਿੱਚ, ਕਦੀ ਉਹਨੂੰ ਦੇਖਣ ਦਾ ਯਤਨ ਕਰ। ਉਹਨਾਂ ਦਾ ਅਗਲਾ ਸ਼ਲੋਕ ਹੈ ਸ਼ੇਖ ਸਬੂਰੀ ਬਾਹਰਾ ਕਿਆ ਖੱਜ ਕਾਬੇ ਜਾਏ, ਜੇ ਤੇਰਾ ਆਪਣਾ ਅੰਦਰ ਸੰਤੋਖ ਵਾਲਾ ਨਹੀਂ, ਸਬਰ ਵਾਲਾ ਨਹੀਂ, ਕੀ ਤੂੰ ਕਾਬੇ ਜਾਣਾ, ਕੀ ਖੱਜ ਕਰਨ ਜਾਣਾ। ਸ਼ੇਖ ਸਬੂਰੀ ਬਾਹਰਾ ਕਿਆ ਖੱਜ ਕਾਬੇ ਜਾਏ, ਜਾਂ ਕੀ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾ ਏ। ਜੇ ਤੇਰਾ ਦਿਲ ਸਾਬਤ ਦਾ ਅਰਥ ਹੈ ਤੇਵੇ ਸਫਾਈ, ਜੇ ਤੇਰਾ ਦਿਲ ਹੀ ਮੈਲ ਨਾਲ ਭਰਿਆ ਪਿਆ ਤੇ ਤੈਨੂੰ ਰੱਬ ਕਿੱਥੋਂ ਮਿਲ ਜਾਏਗਾ। ਇਹ ਹੁਣ ਇਹ ਖੱਜ ਕਾਬੇ ਵਾਲੀ ਗੱਲ ਤਾਂ ਆਪਾਂ ਸੁਣਾ ਦਿੱਤੀ, ਆਪਾਂ ਸਾਰਿਆਂ ਕਹਿਣਾ ਵੀ ਕਬੀਰ ਸਾਹਿਬ ਨੇ ਮੁੱਲਾਂ ਨੂੰ ਕਿਹਾ। ਤੇ ਮੈਂ ਬੇਨਤੀ ਕਰਾਂਗਾ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਵੀ ਸ਼ਬਦ ਹੈ, ਭਾਵੇਂ ਉਹ ਜੋਗੀ ਪ੍ਰਥਾ ਹੈ, ਭਾਵੇਂ ਵਿਦਵਾਨ ਪ੍ਰਥਾ ਹੈ, ਭਾਵੇਂ ਉਹ ਮੁੱਲਾਂ ਪ੍ਰਥਾ ਹੈ, ਭਾਵੇਂ ਉਹ ਬ੍ਰਾਹਮਣ ਪ੍ਰਥਾ ਹੈ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲਿਓ ਉਹ ਸ਼ਬਦ ਸਾਡੇ ਪ੍ਰਥਾ ਵੀ ਅੱਜ ਕਹਿ। ਮੈਂ ਤੀਰਥ ਯਾਤਰਾ ਜਾ ਰਿਹਾ ਤੇ ਮਨ ਮੇਰਾ ਮੈਲ ਨਾਲ ਭਰਿਆ, ਤੈਨੂੰ ਰੱਬ ਜੀ ਮਿਲ ਜਾਣਗੇ। ਸ਼ੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਏ, ਤੇਰੇ ਅੰਦਰ ਨੂੰ ਸਬਰ ਸੰਤੋਖ ਨਹੀਂ, ਤੂੰ ਖੱਜ ਕਰਨ ਜਾ ਰਿਹਾ, ਜਾਂ ਕੀ ਦਿਲ ਸਾਬਤ ਨਹੀਂ ਤਾਂ ਕੋ ਕਾਂ ਖੁਦਾਏ, ਜਿਹਦੇ ਅੰਦਰ ਦੀ ਸਫਾਈ ਨੇ ਉਹਨੂੰ ਰੱਬ ਕਿੱਥੇ ਮਿਲੇਗਾ। ਕਬੀਰ ਸਾਹਿਬ ਦਿਲ ਵਿੱਚ ਸਾਈਂ ਹੈ। ਉਹਨਾਂ ਦਾ ਅਗਲਾ ਸ਼ਲੋਕ ਹੈ ਕਬੀਰ ਅੱਲਾਹ ਕੀ ਕਰ ਬੰਦਗੀ, ਜੇ ਸਿਮਰਤ ਦੁੱਖ ਜਾਏ ਦਿਲ ਮੈਂ ਸਾਈਂ ਪ੍ਰਗਟੈ ਬੁਝੈ ਬੁਲੰਤੀ, ਨਾ ਜਿਹੜੀ ਪਰੇਸ਼ਾਨੀ ਦੀ ਅੱਗ ਤੈਨੂੰ ਲੱਗੀ ਏ, ਤੂੰ ਅੱਲਾਹ ਦੀ ਇਬਾਦਤ ਕਰ, ਵਾਹਿਗੁਰੂ ਦਾ ਚਿੰਤਨ ਕਰ, ਤੇਰੇ ਅੰਦਰ ਦੀ ਅੱਗ ਸੜ ਜਾਏਗੀ, ਤੇਰੇ ਦਿਲ ਵਿੱਚੋਂ ਸਾਈਂ ਪ੍ਰਗਟ ਹੋ ਜਾਏਗਾ। ਫਿਰ ਇਹਨੂੰ ਥੋੜ੍ਹਾ ਜਿਹਾ ਧਿਆਨ ਨਾਲ ਮੇਰੀ ਬੇਨਤੀ ਨੂੰ ਸੁਣਿਓ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਜੇ ਆਉਣ ਵਾਲੇ ਦਿਨਾਂ 'ਚ ਸ਼ਬਦ ਆ ਗਿਆ ਆਪਾਂ ਫਿਰ ਵਾਚਾਂਗੇ। ਇਹ ਜਿਹੜਾ ਸਾਡਾ ਸਰੀਰ ਹੈ ਨਾ, ਅੱਗੇ ਵੀ ਆਵੇਗਾ ਅਸਮਾਨ ਮਿਆਨੇ ਲਹੰਗ ਦਰੀਆ, ਉਹ ਉੱਥੇ ਵੀ ਮੈਂ ਅਰਜ਼ ਕਰਾਂਗਾ। ਇੱਕ ਤਾਂ ਹੈ ਸਰੀਰ ਦਾ ਪੰਜਾਂ ਤੱਤਾਂ ਦਾ ਢਾਂਚਾ, ਅਸੀਂ ਪੜ੍ਹਦੇ ਹਾਂ ਪੰਜ ਤੱਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ। ਦੂਜਾ ਅਸੀਂ ਇਸ ਸਟਰੈਕਚਰ ਦਾ ਜ਼ਿਕਰ ਵੀ ਬਾਣੀ 'ਚ ਪੜ੍ਹਦੇ, ਜਲ ਕੀ ਭੀਤ ਪਵਲ ਕਾ ਥੰਬਾ ਰਕਤ ਬੁੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ। ਹੱਡੀਆਂ ਦਾ ਢਾਂਚਾ ਹੈ, ਆ ਖੂਨ ਦਾ ਮਿੱਝ ਦਾ ਚਮੜੀ ਦਾ ਲੇਪਣ ਹੋਏ, ਇੱਕ ਇਹ ਪਾਖੇ ਸਰੀਰ ਦਾ। ਦੂਜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇੱਕ ਪਾਖੇ ਇਸ ਸਰੀਰ ਬਾਰੇ, ਇਸ ਦੇਹੀ ਅੰਦਰ ਪੰਚ ਚੋਰ ਵਸੈ ਕਾਮ ਕ੍ਰੋਧ ਲੋਹ ਮੋਹ ਅਹੰਕਾਰਾ। ਇਸ ਸਰੀਰ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਰਹਿੰਦੇ ਨੇ, ਇਹ ਵੀ ਬਾਡੀ ਵਿੱਚ। ਦੂਜਾ ਅਸੀਂ ਬਾਣੀ 'ਚ ਇਹ ਵੀ ਪੜ੍ਹਦੇ ਹਾਂ ਪਿਆਰਿਆ ਕਿ ਨਵਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ। ਜਿਹੜੀ ਗੱਲ ਅਰਜ਼ ਕਰਨੀ ਚਾਹੁੰਦਾ ਵਾਂ ਕਿ ਦੇਖੋ ਇੱਕ ਪਾਸੇ ਢਾਂਚਾ ਹੈ ਹੱਡੀਆਂ ਦਾ ਮਿੱਝ ਦਾ ਗੰਧ ਦੀ ਪੋਟਲੀ, ਦੂਜੇ ਪਾਸੇ ਇਹਦੇ ਅੰਦਰ ਪੰਜ ਜਜ਼ਬੇ ਜਿਹੜੇ ਵਿਸ਼ੇ ਬਣ ਜਾਂਦੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰ ਨੇ। ਪਿਆਰਿਓ ਕੱਲੀ ਖੱਡ ਮਾਸ ਚਮੜੀ ਨਹੀਂ, ਇਸ ਸਰੀਰ ਦੇ ਅੰਦਰ ਪਰਮਾਤਮਾ ਦਾ ਨਾਮ ਵੀ ਟਿਕਿਆ ਹੋਇਆ ਹੈ। ਕੱਲਾ ਨਾਮ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਸ ਸਰੀਰ ਦੇ ਅੰਦਰ ਪਰਮਾਤਮਾ ਦਾ ਆਪਣਾ ਘਰ ਹੈ, ਆਪਣਾ ਟਿਕਾਣਾ ਹੈ। ਤੇਰੇ ਦਿਲ ਵਿੱਚੋਂ ਸਾਈਂ ਪ੍ਰਗਟ ਹੋ ਜਾਏ, ਤੂੰ ਰੱਬ ਦੀ ਇਬਾਦਤ ਕਰ। ਇਸੇ ਕਰਕੇ ਕਬੀਰ ਸਾਹਿਬ ਦੀ ਰਚਨਾ ਵਿੱਚ ਇੱਕ ਸ਼ਬਦ ਆਉਂਦਾ ਹੈ, ਆਮ ਤੌਰ 'ਤੇ ਜਦੋਂ ਬਚਨ ਪੜ੍ਹਨੇ ਖਾਂ, ਕਿ ਇਸਲਾਮ ਕਹਿੰਦਾ ਕਿ ਰੱਬ ਜਿਹੜਾ ਉਹ ਮਸੀਤ ਵਿੱਚ ਹੈ, ਪੱਛਮ ਵਾਲੇ ਪਾਸੇ ਨੂੰ ਝੁੱਕ ਕੇ ਸਜਦਾ ਕੀਤਾ ਜਾਂਦਾ। ਹਿੰਦੂ ਵੀਰ ਕਹਿੰਦਾ ਹੈ ਕਿ ਜਗਤ ਕਾ ਨਾਥ ਉਹ ਜਗਨਨਾਥਪੁਰੀ ਦੱਖਣ ਵਾਲੇ ਪਾਸੇ ਹੈ ਜਿੱਥੇ ਆਪਾਂ ਹੁਣ ਬੈਠੇ ਹਾਂ। ਇੱਕ ਪੱਛਮ ਵਾਲੇ ਝੁੱਕ ਕੇ ਪਾਸੇ ਮੱਥੇ ਟੇਕਦਾ ਸਜਦੇ ਕਰਦਾ, ਦੂਜਾ ਦੱਖਣ ਵਾਲੇ ਪਾਸੇ ਦੀ ਜ਼ਿਆਰਤ ਕਰਨ ਜਾ ਰਿਹਾ, ਯਾਤਰਾ ਕਰਨ ਜਾ ਰਿਹਾ। ਪਰ ਕਬੀਰ ਸਾਹਿਬ ਕਹਿੰਦੇ ਨੇ ਉਹ ਰੱਬ ਦੇ ਨਾਮ 'ਤੇ ਦਿਸ਼ਾਵਾਂ ਵੰਡਣ ਵਾਲੇ ਲੋਕੋ, ਰੱਬ ਦੇ ਨਾਂ ਉੱਤੇ ਥਾਵਾਂ ਵੰਡਣ ਵਾਲੇ ਲੋਕੋ, ਰੱਬ ਦੇ ਨਾਂ ਥੱਲੇ ਮਾਨਵਤਾ ਨੂੰ ਵੰਡਣ ਵਾਲੇ ਲੋਕੋ, ਸਭ ਤੋਂ ਪਹਿਲਾਂ ਆਪਣੇ ਦਿਲ ਵਿੱਚ ਝਾਤੀ ਮਾਰ ਕੇ ਦੇਖੋ, ਰੱਬ ਦਾ ਟਿਕਾਣਾ ਤਾਂ ਤੁਹਾਡੇ ਦਿਲ ਦੇ ਅੰਦਰ ਹੈ। ਅਸੀਂ ਕਬੀਰ ਸਾਹਿਬ ਦਾ ਸ਼ਬਦ ਪੜ੍ਹਦੇ ਹਾਂ, ਅੱਲਾਹ ਏਕ ਮਸੀਤ ਬਸਤ ਹੈ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਖੇ। ਅੱਲਾਹ ਏਕ ਮਸੀਤ ਬਸਤ ਹੈ। ਕਬੀਰ ਸਾਹਿਬ ਕਹਿੰਦੇ ਜੇ ਰੱਬ ਕੇਵਲ ਇੱਕ ਮਸਜਿਦ ਵਿੱਚ ਰਹਿੰਦਾ, ਅਵਰ ਮੁਲਕ ਕਿਸ ਕੇਰਾ, ਬਾਕੀ ਸਾਰੇ ਮੁਲਕ ਨੂੰ ਕੌਣ ਚਲਾਉਣ ਵਾਲਾ ਹੈ। ਇਹਦਾ ਮਤਲਬ ਬੇਅੰਤ ਦਾ ਅੰਤ ਪਾ ਲਿਆ ਚਾਰ ਦੀਵਾਰੀ 'ਚ ਬੰਨ ਕੇ। ਅੱਲਾਹ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ, ਹਿੰਦੂ ਮੂਰਤ ਨਾਮ ਨਿਵਾਸੀ, ਦੋਹ ਮੈਂ ਤੱਤ ਨਾ ਖੇਰਾ। ਦੂਸਰਾ ਕਹਿੰਦਾ ਪੱਥਰ ਦੀ ਮੂਰਤੀ ਵਿੱਚ ਈਸ਼ਵਰ ਹੈ, ਭਗਵਾਨ ਹੈ। ਕਬੀਰ ਸਾਹਿਬ ਕਹਿੰਦੇ ਨੇ ਦੱਖਣ ਦੇਸ਼ ਹਰੀ ਕਾ ਵਾਸਾ, ਹਿੰਦੂ ਕਹਿ ਰਿਹਾ ਕਿ ਦੱਖਣ ਵਾਲੇ ਪਾਸੇ ਹਰੀ ਕਾ ਨਿਵਾਸ ਹੈ, ਮੁਸਲਮਾਨ ਕਹਿ ਰਿਹਾ ਨਹੀਂ ਝੂਠ ਬੋਲਦਾ, ਪੱਛਮ ਅੱਲਾ ਮੁਕਾਮਾ, ਪੱਛਮ ਵਾਲੇ ਪਾਸੇ ਹੀ ਅੱਲਾ ਦਾ ਮੁਕਾਮ ਹੈ। ਪਰ ਗੁਰਮਤ ਦਾ ਨਜ਼ਰੀਆ ਕਹਿ ਰਿਹਾ ਹੈ ਦਿਲ ਮੈਂ ਖੋਜ ਦਿਲ ਹੈ ਦਿਲ ਖੋਜੋ ਇਹ ਹੀ ਠੋਰ ਮੁਕਾਮ, ਰੱਬ ਤਾਂ ਤੇਰੇ ਦਿਲ ਵਿੱਚ ਹੈ, ਆਪਣੇ ਅੰਦਰ ਝਾਤੀ ਮਾਰ ਕੇ ਦੇਖ। ਮੈਂ ਬੇਨਤੀ ਕਰਾਂ, ਸਵਾਲ ਉੱਠੇਗਾ ਜੇ ਦਿਲ ਵਿੱਚ ਹੈ ਤੇ ਪ੍ਰਗਟ ਕਿਉਂ ਨਹੀਂ ਹੁੰਦਾ ਪਿਆ? ਤੇ ਇਹ 'ਚ ਕੋਈ ਸ਼ੱਕ ਨਹੀਂ, ਸਾਰੀਆਂ ਥਾਵਾਂ 'ਤੇ ਹੈ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਇੱਕ ਇਨਸਾਨ ਚੰਗਾ ਪੱਥਰ ਕਰਨ ਵਾਲਾ, ਬੁੱਤ ਬਣਾਉਣ ਵਾਲਾ ਪੱਥਰ ਦੇ, ਜਦੋਂ ਉਹ ਕਿਸੇ ਕੀਮਤੀ ਪੱਥਰ ਨੂੰ ਦੇਖਦਾ ਤੇ ਸ਼ੈਣੀ ਤੇ ਹਥੌੜਾ ਲੈ ਕੇ ਉਸ ਪੱਥਰ ਦੇ ਕੋਲ ਜਾ ਪਹੁੰਚਦਾ, ਉਹ ਬਾਹਰੋਂ ਕੁਛ ਹੋਰ ਮਟੀਰੀਅਲ ਨਹੀਂ ਲੈ ਕੇ ਆਉਂਦਾ, ਸਿਰਫ ਉਹਦੇ ਕੋਲ ਔਜ਼ਾਰ ਨੇ, ਛੈਣੀ ਹਥੌੜਾ ਹੈ, ਪੱਥਰ ਕੱਟਣ ਵਾਲੇ ਉਹਦੇ ਕੋਲ ਕਟਰ ਨੇ, ਉਹ ਪੱਥਰ ਨੂੰ ਕੱਟਦਾ, ਛੈਣੀ ਹਥੌੜੇ ਨਾਲ ਉਸ ਪੱਥਰ ਨੂੰ ਤਰਾਸ਼ਦਾ ਤੇ ਤਰਾਸ਼ਣ ਤੋਂ ਬਾਅਦ ਉਹਦੇ ਵਿੱਚੋਂ ਮੂਰਤੀ ਪੈਦਾ ਕਰ ਦਿੰਦਾ, ਉਹਦੇ ਵਿੱਚੋਂ ਮੂਰਤ ਨਿਕਲ ਆਉਂਦੀ। ਉਹਨੂੰ ਸੀਮਿੰਟ ਦੀ, ਚੂਨੇ ਦੀ, ਕੰਕਰੀਟ ਦੀ ਲੋੜ ਨਹੀਂ ਪਈ, ਉਹਨੇ ਸਿਰਫ ਜੋ ਕੁਝ ਬਣਿਆ ਹੋਇਆ ਸੀ ਉਹਨੂੰ ਤਰਾਸ਼ ਕੇ ਉਹਦੇ ਵਿੱਚੋਂ ਮੂਰਤੀ ਬਣਾ ਦਿੱਤੀ। ਵੇਖਣ ਵਾਲੇ ਨੇ ਸ਼ਬਦ ਕਿਹਾ, ਕਹਿੰਦਾ ਵਾਹ ਓਏ ਮੂਰਤੀ ਘਾੜੇ, ਕਿਆ ਕਮਾਲ ਦੀ ਮੂਰਤ ਘੜੀਏ, ਕਿਆ ਕਮਾਲ ਦੀ ਮੂਰਤ ਬਣਾਈ। ਤੇ ਮੂਰਤੀ ਬਣਾਉਣ ਵਾਲਾ ਕਹਿੰਦਾ ਭਲਿਆ ਮੈਂ ਮੂਰਤ ਨਹੀਂ ਬਣਾਈ, ਮੂਰਤ ਤਾਂ ਰੱਬ ਨੇ ਪੈਦਾ ਕੀਤੀ ਸੀ, ਮੈਂ ਤਾਂ ਫਾਲਤੂ ਪੱਥਰ ਤਰਾਸ਼ ਕੇ ਇੱਕ ਪਾਸੇ ਕਰ ਦਿੱਤਾ, ਜਿਹੜਾ ਫਾਲਤੂ ਸੀ ਉਹ ਤਰਾਸ਼ਿਆ ਗਿਆ, ਉਹਦੇ ਵਿੱਚੋਂ ਮੂਰਤ ਪੈਦਾ ਹੋ ਗਈ। ਮੈਂ ਬੇਨਤੀ ਕਰਾਂਗਾ ਗੁਰਮੁਖੋ, ਸਮੁੱਚਤਾ ਵਿੱਚ ਦੇਖੋਗੇ ਜਿਵੇਂ ਪੱਥਰ ਵਿੱਚ ਮੂਰਤ ਮੌਜੂਦ ਹੈ, ਫਾਲਤੂ ਪੱਥਰ ਨੂੰ ਤਰਾਸ਼ ਦੇਵੋ ਤੇ ਵਿੱਚੋਂ ਮੂਰਤ ਪ੍ਰਗਟ ਹੋ ਜਾਂਦੀ ਏ। ਇਨਸਾਨ ਤੇਰੇ ਅੰਦਰ ਪਰਮਾਤਮਾ ਮੌਜੂਦ ਹੈ, ਜਿਹੜੇ ਫਾਲਤੂ ਦੀਆਂ ਚਿੱਪਰਾਂ ਲਾਈ ਬੈਠਾ ਵਿਸ਼ੇ ਵਾਸਨਾ ਦੀਆਂ, ਇਹਨੂੰ ਗੁਰੂ ਦੇ ਸ਼ਬਦ ਨਾਲ ਤਰਾਸ਼ ਦੇ, ਤਰਾਸ਼ਣ ਦੀ ਲੋੜ ਹੈ, ਰੱਬ ਤੇਰੇ ਵਿੱਚ ਵੀ ਪ੍ਰਗਟ ਹੋ ਜਾਏ, ਤੂੰ ਫਾਲਤੂ ਪੱਥਰ ਚੁੱਕੀ ਬੈਠਾ। ਇਸ ਨੂੰ ਗੁਰਬਾਣੀ ਨੇ ਕਿਹਾ, ਮੈਂ ਨਹੀਂ ਕੇਵਲ, ਕਬੀਰ ਸਾਹਿਬ ਦਾ ਇੱਕ ਬੋਲ ਹੈ ਜੀ, ਕਹਿੰਦੇ ਕਬੀਰ ਜਾਂਕੋ ਖੋਜ ਤੇ ਪਾਇਓ ਸੋਈ ਠੋਰ, ਸੋਈ ਫਿਰ ਕਹਿ ਤੂੰ ਭਇਆ ਜਾਂਕੋ ਕਹਿਤਾ, ਔਰ ਜਿਹਨੂੰ ਦੂਸਰਾ ਕਹਿੰਦਾ ਸੈਂ ਉਹ ਤੂੰ ਖੁਦ ਬਣ ਗਿਆ। ਮੈਨੂੰ ਯਾਦ ਇੱਕ ਉਰਦੂ ਦੇ ਵਿਦਵਾਨ ਨੇ ਲਿਖਿਆ ਸੀ, ਸ਼ਾਬਾਸ਼ ਬੁੱਤੋ ਤਰੱਕੀ ਇਸੀ ਕੋ ਕਹਿਤੇ ਹੈ। ਇਹਦਾ ਅਰਥ ਇਹ ਨਾ ਸਮਝਣਾ ਮੈਂ ਮੂਰਤੀ ਪੂਜਾ ਦੀ ਗੱਲ ਕਰ ਰਿਹਾ, ਮੈਂ ਸਿਰਫ ਇੱਕ ਉਦਾਹਰਨ ਲਈਏ ਕਿ ਪੱਥਰ ਤਰਾਸ਼ ਦੇਵੋ ਤੇ ਮੂਰਤੀ ਪੈਦਾ ਹੋ ਜਾਂਦੀ ਏ, ਜ਼ਿੰਦਗੀ ਨੂੰ ਘੜ ਲਵੋ ਤੇ ਅੰਦਰ ਗੁਰੂ ਪ੍ਰਗਟ ਹੋ ਜਾਂਦਾ ਹੈ। ਉਹ ਕਹਿੰਦਾ ਸ਼ਾਬਾਸ਼ ਬੁੱਤੋ ਤਰੱਕੀ ਇਸੀ ਕੋ ਕਹਿਤੇ ਹੈ, ਜਬ ਤਰਾਸ਼ੇ ਨਾ ਥੇ ਪੱਥਰ ਤੇ تراشے گئے تو بھگوان بن گئے. جدو تراش دیتا سچ مچ لوگ اس مورتی دے سامنے چوک گئے. میں صرف اس مورت دا ادھارن ایک لئی ایک پاک اپنے دل نو کھوج. میں پھر عرض کراں ہن آپاں کیویں کھوجیے کہ رات نو جدو پین لگنے ہیں نا انج بندہ اپنے دل وال چاتی نہیں جے ماردا. میں پرسوں ایک بینتی کیتی سی میں تسی جننے وی ہاں آ ساڈیاں اکھاں لوکاں دے گھراں دا پہرا دیندیاں نے اپنے گھر دا پہرا کدی دتا ہی نہیں. اپنا چہرہ کدی نہیں دسیا لوکاں دے چہرے دسدے نے. اپنے اوگن کدی نظر نہیں آئے لوکاں دے اوگناں دیاں پنڈا سی کٹھی کریے بیٹھے. ہن کدی چاتی مار کے دیکھیے کیڑا بندہ جنوں اپنے دل دا پتا نہیں. مینوں یاد ہے یہودیاں دے وچ ایک بڑی رب دے پے والی شخصیت ہوئی. کہندے نے او دا کم سی روز شام نوں. ہن اے دے ارتھ اے نہ کوئی سمجھ لے بھی گرمت وچ اینوں کتھے تھان دتی کہ کہانی کسے دی گھٹنا دا ذکر کیتا جاندا او سمجھان واسطے ہوندی. او بندہ روز جدو رات دا پہلا پہر ہوندا سی اپنے ٹکانے نوں چھڈ کے ایک ندی دے کنڈے چلا جاندا سی. تے شہر دا پوش علاقہ سی او ندی دا کنارا. تناڈ پرش امیر بندیاں دے اوتھے بنگلے سن. انہاں دے گھر سن ٹکانے سن. تے انہاں بنگلیاں دی رکھوالی واسطے انہاں نے ایک چوکی دا رکھیا سی جڑا رات ستیاں ہویاں دے دروازیاں دی رکھوالی کردا سی. اس چوکی دار نے دیکھا بھی اے بندہ روز جاندا ہے. کچھ سمے بعد اے سویرے جدو لو لگدی واپس آندا ہے. منت توخلا اٹھیا کتے اے لوکاں دے گھراں دی جاسوسی تے نہیں لے رہا. اے کسے گروہ دے نال شامل تا نہیں. ایک دن وہ چوکی دار دبے پیر اس درویش دے پیچھے چل پیا. وہ ندی دے کنارے جا بیٹھا. انہیں اپنے نیتر دونوں مند لے. چوکی دار دیکھی گیا. اج وہ کچھ سمے بعد ادھی رات نو پھر پھیرا پایا. چاننی رات وچ فقیر اجے بھی بیٹھا سی. وہ امرت ویلے آیا ادو بھی بیٹھے. جدو لو لگی وہ فقیر اٹھ کے چلن لگا. چوکی دار وہ دے پیچھے چلا گیا. جا کے پوچھدا ہے کہ میں تیرے تو کچھ سوال پوچھ سکنا. وہ درویش فقیر کہندا دس. کہندا تو روز میں دیکھنا ایتھے آنا تے ایتھے آ کے تو کرنا کی ہے. مینوں شک سی پر میرا شک اج ٹھیک نہیں نکلیا. تو جتھے رات نو بیٹھا سویر تک اتھے بیٹھا رہا تو اتھے آ کے کم کی کرنا. اس درویش نے کیا کہ مینو توں دس توں کونے پوچھن والا توں کی کرنا. تے او چوکی دار پہرے دار کہندا میں چوکی داری کرنا. او ہس کے کہندا چوکی داری. کہندا آ لوکاں دے ستیاں ہویاں دے گھراں دے دروازیاں دا میں پہرا دینا. اینا دے دروازے وچوں کوئی چور کوئی لٹیرا نہ گھر وی چلا جائے. وہ تاڑی مار کے ہسیا کہندا پھر کم تا آپا دونوں دا ایکو جہا ہے میں وی پہرا دینا. وہ کہندا توں پہرا دینا. کہندا ہاں فرق اینا ہے تو رات نو جا کے لوکاں دے بنگلیاں اگے پہرا دینا تے میں رات نو جا کے اپنے شریر بنگلے تے پہرا دینا وا. تو دیکھنا باہروں کوئی چور نہ پرویش کر جائے. میں اپنے دل دا پہرا دینا وا. میرے اندر کوئی گندی واشنا نہ پرویش کر جائے. گرو گرنتھ صاحب دے شبد جدو میں پڑھیا مینو یہ کہانی تاں چنگی لگی کیونکہ گرو گرنتھ صاحب چ ایک توک آندی ہے دل دروانی جو کرے درویشی دل راس. لفظ ہے دروان. دروان دا ارتھ پہرے دار تے دروانی دا ارتھ پہرے داری. کہندے نے او بندیا تو لوکاں دے پہرے روز دینا. اپنے دل دا پہرا دیکھ کے دیکھ کہ تیرے دل اندر کنے کو گندے فرنے اٹھ دے پے. تیرے دل دی پریشانی دا کارن اے وے کیونکہ تو اپنے آپے نو کدی کھوجدا نہیں. دل دروانی دو جو کرے درویشی دل راس. عشق محبت نانکا لیکھا کرتے پاس. میں ایک بینتی کرانگا جدو اسی مشنری کالج پڑھتے سی تے سانو ایک کاپی دتی گئی. وہ اج بھی ملدی وکھ وکھ سنستھاواں بنادیاں. اس کاپی دے اتے لکھے ہوندے سن کنے وجے سویرے اٹھیا کنے وجے اشنان کیتا ਕਿੰਨੇ ਵਜੇ ਸਿਮਰਨ ਕੀਤਾ, ਕਿੰਨੇ ਵਜੇ ਨਿਤਨੇਮ ਕੀਤਾ, ਕਿੰਨੇ ਵਜੇ ਪ੍ਰਸ਼ਾਦਾ ਛਕਿਆ, ਤੇ ਨਾਲ ਉਹਦੇ ਲਿਖਿਆ ਹੁੰਦਾ ਸੀ ਅੱਜ ਦਿਨ ਵਿੱਚ ਕਿੰਨੀ ਵਾਰੀ ਝੂਠ ਬੋਲਿਆ, ਕਿੰਨੀ ਵਾਰੀ ਗੰਦੇ ਫੁਰਨੇ ਬਣੇ। ਮੈਂ ਇੱਕ ਬੇਨਤੀ ਕਰਾਂਗਾ ਗੁਰਮੁਖੋ, ਕਦੀ ਰਾਤ ਨੂੰ ਸੋਹਿਲਾ ਸਾਹਿਬ ਪੜ੍ਹਨ ਤੋਂ ਪਹਿਲਾਂ ਸਿਰਫ ਚਾਰ ਕੁ ਮਿੰਟ, ਚਾਰ ਮਿੰਟ ਤਾਂ ਬਹੁਤ ਜ਼ਿਆਦਾ ਨੇ, ਕਿਤੇ ਦੋ ਮਿੰਟ, ਇੱਕ ਮਿੰਟ ਆਪਣੀ ਗਿਰਵਾਨ ਵੀ ਝਾਤੀ ਮਾਰ ਕੇ, ਜਾਗਣ ਤੋਂ ਲੈ ਕੇ ਸ਼ਾਮ ਨੂੰ ਮੰਜੇ ਤੱਕ ਆਉਣ ਤੱਕ ਜੋ ਕੋਈ ਤੂੰ ਸਾਰਾ ਦਿਨ ਕੀਤਾ, ਇੱਕ ਵਾਰੀ ਲਿਸਟ ਵੱਲ ਝਾਤੀ ਮਾਰ ਲਈ, ਕਿੰਨੇ ਮਾੜੇ ਕਰਮ ਕੀਤੇ ਨੇ, ਕਿੰਨੇ ਚੰਗੇ ਕੀਤੇ ਨੇ, ਸੱਚ ਇਵੇਂ ਤੇਰੇ ਦਿਲ ਦੀ ਸਫਾਈ ਆਪਣੇ ਆਪ ਹੀ ਹੋਣ ਲੱਗ ਪਵੇਗੀ ਜਦੋਂ ਝਾਤੀ ਮਾਰੇਗਾ ਮੈਂ ਇਹ ਕੁਝ ਕੀਤਾ। ਇਸੇ ਨੂੰ ਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਬੰਦੇ ਖੋਜ ਦਿਲ ਹਰ ਰੋਜ਼, ਆਪਣੇ ਦਿਲ ਨੂੰ ਰੋਜ਼ ਖੋਜ, ਆਪਣੇ ਆਪੇ ਨੂੰ ਖੋਜ, ਜਿਹਨੂੰ ਦਿਲ ਖੋਜਣ ਦੀ ਯਾਦ ਆ ਜਾਏ, ਜਾਂਚ ਆ ਜਾਏ, ਚੇਤੇ ਰੱਖਿਓ ਰੱਬ ਉਹਦੇ ਅੰਦਰ ਵੱਸਦਾ। ਭਾਈ ਨੰਦ ਲਾਲ ਸਾਹਿਬ ਜੀ ਦੇ ਬੋਲ ਨੇ, ਦਿਲ ਅਗਰ ਦਾਨਾ ਬਵਦ ਅੰਦਰ ਕਨਾਰ ਯਾਰਸਤ, ਚਸ਼ਮ ਗਰ ਬੀਨਾ ਬਵਦ ਹੱਦ ਤਰਫ ਦੀਦਾਰਸਤ। ਦਿਲ ਅਗਰ ਦਾਨਾ ਬਵਦ, ਜੇ ਤੇਰਾ ਦਿਲ ਸਿਆਣਾ ਹੈ, ਅੰਦਰ ਝਾਤੀ ਮਾਰਨ ਵਾਲਾ ਹੈ, ਤੇ ਚੇਤੇ ਰੱਖੀ ਯਾਰ ਤੇਰੀ ਬੁੱਕਲ ਚ ਬੈਠਾ ਹੈ, ਜੇ ਤੇਰੀਆਂ ਅੱਖਾਂ ਮੈਲ ਤੋਂ ਰਹਿਤ ਨੇ, ਅੱਖਾਂ ਖੋਲ ਕੇ ਝਾਤੀ ਮਾਰੀ, ਤੇਰਾ ਮਹਿਬੂਬ ਹਰ ਇੱਕ ਦੇ ਅੰਦਰ ਬੈਠਾ ਹੈ। ਦਿਲ ਅਗਰ ਦਾਨਾ ਬਵਦ ਅੰਦਰ ਕਨਾਰ ਸੀ ਯਾਰ ਹਸਤ, ਚਸ਼ਮ ਗਰ ਬੀਨਾ ਬਵਦ ਹਰ ਤਰਫ ਦੀਦਾਰ ਹਸਤ। ਬੁੱਲਿਆ ਸ਼ੋ ਤੇਥੋਂ ਵੱਖ ਨਹੀਂ, ਬਿਨ ਸ਼ੋ ਦੇ ਦੂਜਾ ਕੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ, ਤਾਂ ਹੀ ਤਾਂ ਜਾਨ ਸੁਕੇਂਦੀ ਏ, ਮੂੰਹ ਆਈ ਬਾਤ ਨਾ ਰਹਿੰਦੀ। ਅੱਜ ਕਬੀਰ ਸਾਹਿਬ ਕਹਿੰਦੇ ਨੇ, ਉਹ ਵੇਦ ਕਿਤੇ ਪੜ ਕੇ ਝੂਠ ਬੋਲਣ ਵਾਲਿਓ, ਧਰਮ ਗ੍ਰੰਥਾਂ ਦਾ ਰੌਲਾ ਪਾ ਕੇ ਕਿਰਦਾਰ ਨੂੰ ਨਾ ਕਮਾਉਣ ਵਾਲਿਓ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਤੂੰ ਫਿਰ ਚਿੰਤਾ ਵਿੱਚ ਨਹੀਂ ਜਾਏਗਾ, ਪਰੇਸ਼ਾਨੀ ਵਿੱਚ ਨਹੀਂ ਜਾਏਗਾ, ਜੇ ਸਿਮਰਨ ਨਾਲ ਆਪਣੇ ਦਿਲ ਨੂੰ ਖੋਜੇਗਾ।
ਇਹ ਜੋ ਦੁਨੀਆ ਸੇ ਹਰ ਮੇਲਾ, ਦਸਤਗੀਰੀ ਨਾਹੇ।
ਅਗਲਾ ਲਫ਼ਜ਼ ਸਤਿਗੁਰੂ ਨੇ ਵਰਤਿਆ, ਇਹ ਜੋ ਦੁਨੀਆ ਸੇਖਰ ਮੇਲਾ। ਸੱਸੇ ਨੂੰ ਸਿਹਾਰੀ ਲੱਗੀ, ਆਪਣੀ ਜੀ ਨੇ ਉਚਾਰਨ ਸਵੇਰੇ ਵੀ ਸੁਣਿਆ, ਹੁਣ ਵੀ ਸੁਣਿਆ, ਸਤਿਗੁਰੂ ਤੋਂ ਕੁਰਬਾਨ ਜਾਈਏ। ਇਹ ਦੋ ਲਫ਼ਜ਼ ਆਏ ਦੁਨੀਆ, ਚਲੋ ਲਫ਼ਜ਼ ਸਾਰੇ ਸੀ ਸਾਹਮਣੇ, ਸੰਸਾਰ ਕਹਿ ਲਓ, ਜੱਗ ਕਹਿ ਲਓ, ਜਗਤ ਕਹਿ ਲਓ। ਹੁਣ ਜਿਹੜਾ ਸੇਰ ਲਫ਼ਜ਼ ਹੈ, ਇਹ ਅਸਲ 'ਚ ਅਰਬੀ ਦਾ ਲਫ਼ਜ਼ ਹੈ, ਅਤੇ ਮੇਲਾ ਲਫ਼ਜ਼ ਜਿਹੜਾ ਇਹ ਸੰਸਕ੍ਰਿਤ ਦਾ ਲਫ਼ਜ਼ ਹੈ। ਸਤਿਗੁਰੂ ਕਮਾਲ ਕਰ ਦਿੱਤੀ ਬਾਣੀ 'ਚ, ਕਿਉਂਕਿ ਇਸ ਗੱਲਾਂ ਨੂੰ ਜ਼ਿਆਦਾ ਖੋਲ੍ਹੀ ਨਹੀਂ ਜਾਂਦਾ, ਸ਼ਬਦ ਕਿੱਥੋਂ ਆਇਆ, ਇਹਦੀ ਰੂਟ ਕੀ ਹੈ, ਇਹ ਕਿਵੇਂ ਬਣਿਆ, ਕਿਉਂਕਿ ਕਥਾ ਜ਼ਿਆਦਾਤਰ ਜੋ ਆਪਾਂ ਸੁਣਦੇ ਹਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਜੀ। ਇਕੱਲਾ ਧਰਮ ਉੱਤੇ ਸਿਆਸਤ ਨਹੀਂ ਹਾਵੀ ਹੋ ਗਈ, ਚੇਤੇ ਰੱਖਿਓ ਸ਼ਬਦਾਂ ਦੀ ਵਿਚਾਰ ਉੱਤੇ ਵੀ ਸਿਆਸਤੀ ਹਾਵੀ ਹੋਈ ਬੈਠੀ ਹੈ, ਪ੍ਰਮੋਟ ਕੀਤਾ ਜਾਂਦਾ ਆਪਣੇ ਆਪ ਨੂੰ। ਇਹ ਜੋ ਦੁਨੀਆ ਸੇਹਰ ਮੇਲਾ, ਸੰਸਕ੍ਰਿਤ ਅਤੇ ਅਰਬੀ ਦੇ ਦੋਨੋਂ ਲਫ਼ਜ਼ ਜੋੜ ਕੇ ਗੁਰੂ ਨੇ ਵਾਕ ਬਣਾ ਕੇ ਰੱਖ ਦਿੱਤਾ। ਦਾਸ ਪਿਛਲੇ ਦਿਨੀ ਜਦੋਂ ਆਸਾ ਕੀ ਵਾਰ ਦੀ ਵਿਚਾਰ ਚੱਲ ਰਹੀ ਸੀ, ਇੱਕ ਪੌੜੀ ਆਈ ਜਿਹੜੀ ਅਸੀਂ ਬਾਰਵੀਂ ਪੌੜੀ ਪੜ੍ਹਦੇ ਹਾਂ, ਪੜ੍ਹਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧਨਾ ਮਾਰੀਏ। ਇਹ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੀ ਸਮੱਗਰ ਬਾਣੀ 'ਚ ਇਹ ਸਿਰਫ ਦੋ ਵਾਰੀ ਇੱਥੇ ਇਸੇ ਪੌੜੀ ਵਿੱਚ ਆਇਆ, ਓਮੀ ਅਤੇ ਓਮੀਆਂ, ਪੜ੍ਹਿਆ ਅਤੇ ਓਮੀਆਂ, ਵਿਚਾਰ ਅੱਗੇ ਵਿਚਾਰੀਏ। ਹੁਣ ਇਹ ਪੜ੍ਹਿਆ ਹੋਵੇ ਗੁਨਾਹਗਾਰ ਤਾਂ ਓਮੀ, ਸੰਸਕ੍ਰਿਤ ਵਿੱਚ ਅਸੀਂ ਸ਼ਬਦ ਪੜ੍ਹਦੇ ਹਾਂ ਓਮ, ਇਹ ਓਮੀ ਲਫ਼ਜ਼ ਓਮ ਵਿੱਚੋਂ ਸੰਸਕ੍ਰਿਤ ਦਾ ਨਹੀਂ, ਇਹਦਾ ਸਾਰੇ ਵਿਦਵਾਨਾਂ ਨੇ ਅਰਥ ਇਹ ਕੀਤਾ। ਮੈਂ ਤਾਂ ਥੋੜ੍ਹਾ ਜਿਹਾ ਵਿੱਚੋਂ ਨਿਕਲ ਕੇ ਗਿਆ ਕਿ ਦੇਖੋ ਸੇਰ ਸ਼ਬਦ ਅਰਬੀ ਦਾ ਅਤੇ ਮੇਲਾ ਸ਼ਬਦ ਸੰਸਕ੍ਰਿਤ ਦਾ, ਗੁਰੂ ਨੇ ਦੋਨਾਂ ਨੂੰ ਮਿਲਾ ਦਿੱਤਾ। ਸੇਰ ਦਾ ਅਖਰੀ ਅਰਥ ਹੁੰਦਾ ਜਾਦੂ, ਅਰਬੀ ਦਾ ਲਫ਼ਜ਼ ਹੈ ਸੇਰ, ਸੇਰ ਦਾ ਅਰਥ ਹੈ ਜਾਦੂ, ਅਤੇ ਮੇਲਾ ਦਾ ਅਰਥ ਹੈ ਹਜ਼ੂਮ ਇਕੱਠ। ਇਹਦਾ ਅਰਥ ਗੁਰੂ ਅਰਬੀ ਅਤੇ ਸੰਸਕ੍ਰਿਤ ਨੂੰ ਜੋੜ ਕੇ ਇਉਂ ਕਹਿ ਲਓ ਕਿ ਅਰਬੀ ਪੜ੍ਹਨ ਵਾਲੇ ਨੂੰ ਅਤੇ ਸੰਸਕ੍ਰਿਤ ਪੜ੍ਹਨ ਵਾਲੇ ਦੋਨਾਂ ਨੂੰ ਕੋਲ ਬਿਠਾ ਕੇ ਕਹਿੰਦਾ, ਭਲਿਆ ਜਿਹੜਾ ਤੂੰ ਮੇਲਾ ਦੁਨੀਆ ਦਾ ਦੇਖਣਾ, ਇਹ ਜਾਦੂ ਦੀ ਖੇਡ, ਸੱਚ ਕੁਝ ਨਹੀਂ, ਇੱਕ ਦਿਨ ਇਹਨੂੰ ਉੱਜੜ ਜਾਣਾ। ਹੁਣ ਜਿਹੜਾ ਲਫ਼ਜ਼ ਹੈ ਓਮੀ, ਅਸਲ 'ਚ ਓਮੀ ਲਫ਼ਜ਼ ਅਰਬੀ ਦਾ ਲਫ਼ਜ਼ ਹੈ, ਇਹਦਾ ਅਰਥ ਸਾਰਿਆਂ ਨੇ ਕੀਤਾ ਜੀ ਅਨਪੜ੍ਹ। ਓਮੀ ਦਾ ਅਰਥ ਕੋਰਾ ਅਨਪੜ੍ਹ, ਜਿਹਨੇ ਜ਼ਿੰਦਗੀ 'ਚ ਅੱਖਰ ਕੋਈ ਸਿੱਖਿਆ ਹੀ ਨਹੀਂ। ਦਾਸ ਨੇ ਯਤਨ ਕੀਤਾ, ਇਹ ਅਸਲ 'ਚ ਅਰਬੀ ਦਾ ਲਫ਼ਜ਼ ਓਮ, ਉਮ ਦਾ ਅਰਥ ਹੈ ਮਾਂ। ਮੇਰੀ ਉਤਸੁਕਤਾ ਹੋਰ ਵਧੀ ਬਈ ਅਨਪੜ੍ਹ ਤੇ ਮਾਂ ਲਫ਼ਜ਼ ਉਮੀ ਇਹ ਕੀ ਕਿਸ ਢੰਗ ਨਾਲ ਮਹਾਰਾਜ ਜੀ ਨੇ ਵਰਤ ਲਿਆ ਜੀ ਬਾਣੀ ਚ। ਉਮ ਦਾ ਅਰਥ ਹੈ ਮਾਂ, ਉਹਦੇ ਤੋਂ ਲਫ਼ਜ਼ ਬਣਿਆ ਉਮੀ। ਉਮ ਦਾ ਅਰਥ ਮਾਂ, ਮਾਂ ਦਾ ਅਰਥ ਫਿਰ ਉਮੀ ਲਫ਼ਜ਼ ਦੇ ਅਰਥ ਕਰਨ ਲੱਗਿਆ ਕਿ ਅਸਲ ਚ ਉਹ ਬੱਚਾ ਜਿਹਦਾ ਮਾਂ ਦੀ ਕੁੱਖ ਦੇ ਵਿੱਚੋਂ ਜਨਮ ਖੋਣ ਤੋਂ ਬਾਅਦ ਪਿਤਾ ਦੀ ਮੌਤ ਹੋ ਜਾਏ, ਬਾਪ ਦੀ ਡੈਥ ਹੋ ਜਾਏ, ਉਸ ਬੱਚੇ ਨੂੰ ਸਾਰੀ ਜ਼ਿੰਦਗੀ ਕੋਈ ਪੜ੍ਹਾ ਨਾ ਸਕੇ, ਕੋਰਾ ਅਨਪੜ੍ਹ ਨਿਰ ਅੱਖਰਾ। ਉਮੀ ਉਹਨੂੰ ਕਹਿੰਦੇ ਸਨ ਕਿ ਜਿਹੋ ਜਿਹਾ ਮਾਂ ਦੇ ਢਿੱਡ ਵਿੱਚੋਂ ਜੰਮਿਆ ਇਹੋ ਜਿਹਾ ਮਰ ਗਿਆ ਕਿ ਸਾਰੀ ਜ਼ਿੰਦਗੀ ਇੱਕ ਅੱਖਰ ਵੀ ਨਹੀਂ ਪੜ੍ਹਿਆ। ਅਸਲ 'ਚ ਉਮੀ ਲਫ਼ਜ਼ ਦਾ ਅਰਥ ਹੈ ਕਿ ਜਿਹੋ ਜਿਹੇ ਮਾਂ ਨੇ ਜਨਮ ਦਿੱਤਾ ਉਹ ਜੀ ਸੰਸਾਰ ਤੋਂ ਚਲਾ ਗਿਆ। ਫਿਰ ਇਹ ਉਮੀ ਲਫ਼ਜ਼ ਅਨਪੜ੍ਹਤਾ ਵਾਸਤੇ ਵਰਤਿਆ ਜਾਣ ਲੱਗਾ। ਹੁਣ ਇੱਥੇ ਸਤਿਗੁਰੂ ਨੇ ਸੇਰ ਲਫ਼ਜ਼ ਅਰਬੀ ਦਾ ਲਿਆ ਤੇ ਮੇਲਾ ਲਫ਼ਜ਼ ਜਿਹੜਾ ਹੈ ਇਹ ਸੰਸਕ੍ਰਿਤ ਦਾ ਲਿਆ। ਕਹਿਣ ਲੱਗੇ ਇਹ ਜੋ ਦੁਨੀਆ ਸੇਹਰ ਮੇਲਾ, ਆਹ ਜਿਹੜੀ ਦੁਨੀਆ ਤੁਸੀਂ ਦੇਖਦੇ ਹੋ, ਇਹ ਮੇਲਾ ਦੇਖਦੇ ਹੋ, ਹਜ਼ੂਮ ਦੇਖਦੇ ਹੋ, ਇਹ ਇਕੱਠ ਦੇਖਦੇ ਹੋ, ਲੋਕਾਂ ਦੀ ਭੀੜ ਦੇਖਦੇ ਹੋ, ਸਤਿਗੁਰੂ ਕਹਿੰਦੇ ਨੇ ਇਹ ਜਾਦੂ ਦੀ ਖੇਡ ਹੈ। ਸੇਹਰ ਦਾ ਅਰਥ ਜਾਦੂ। ਇਹ ਜੋ ਦੁਨੀਆ ਸੇਹਰ ਮੇਲਾ, ਇਹਦੇ ਅਰਥ ਇਉਂ ਕਰਾਂਗੇ ਇਹ ਜੋ ਦੁਨੀਆ ਦਾ ਮੇਲਾ ਹੈ ਇਹ ਸੇਹਰ ਹੈ, ਇਹ ਜਾਦੂ ਦੀ ਖੇਡ, ਬਾਜ਼ੀਗਰ ਦੀ ਖੇਡ, ਇਹ ਜੋ ਕੋਈ ਦਿਸ ਰਿਹਾ ਸੱਤ ਨਹੀਂ। ਅਗਲਾ ਲਫ਼ਜ਼ ਮਹਾਰਾਜ ਵਰਦੇ ਨੇ ਦਸਤ ਗੀਰੀ ਨਾ, ਇਹ ਫਾਰਸੀ ਦੇ ਲਫ਼ਜ਼ ਨੇ। ਦਸਤ ਦਾ ਅਰਥ, ਚਲੋ ਦਸਤ ਦਾ ਅਰਥ ਹੱਥ ਤੇ ਗਿਰੀ ਦਾ ਅਰਥ ਹੈ ਫੜਨਾ, ਪਕੜਨਾ। ਦਸਤ ਗਿਰੀ ਦਾ ਅਰਥ ਕਿ ਹੱਥ ਪਕੜਨ ਵਾਲਾ, ਜਿਹੜਾ ਦਸਤਗੀਰ ਪੀਰ ਵੀ ਹੈ ਨਾ। ਅਸਲ 'ਚ ਦਸਤਗੀਰ ਪੀਰ ਦਾ ਨਾਮ ਨਹੀਂ, ਅਸਲ 'ਚ ਇੱਕ ਉਹ ਸੰਪਰਦਾ ਹੈ ਕਿ ਜਦੋਂ ਪੀਰ ਆਪਣੇ ਮੁਰੀਦ ਨੂੰ, ਜਾਂ ਇਹ ਕਹਿ ਲਓ ਜਦੋਂ ਪੀਰ ਦਾ ਕੋਈ ਮੁਰੀਦ ਬਣਦਾ ਤੇ ਪੀਰ ਉਹਦੇ ਖੱਤ ਨੂੰ ਆਪਣੇ ਦੋਨਾਂ ਹੱਥਾਂ ਵਿੱਚ ਘੁੱਟ ਕੇ ਪਕੜਦਾ, ਇਹਦਾ ਅਰਥ ਇਹ ਮੇਰੇ ਬੇਟੇ ਤੇਰਾ ਹੱਥ ਘੁੱਟ ਕੇ ਪਕੜ ਲਿਆ, ਨਾ ਮੈਂ ਇੱਥੇ ਛੱਡਾਂਗਾ ਨਾ ਰੱਬ ਦੀ ਦਰਗਾਹ ਵੀ ਛੱਡਾਂਗਾ। ਦਸਤਗੀਰ ਦਾ ਅਖਰੀ ਅਰਥ ਹੈ ਹੱਥ ਪਕੜਨ ਵਾਲਾ, ਦਸਤ ਦਾ ਅਰਥ ਹੱਥ ਤੇ ਗਿਰੀ ਦਾ ਅਰਥ ਪਕੜਨ। ਇਹ ਜੋ ਦੁਨੀਆ ਸੇਰ ਮੇਲਾ, ਕਬੀਰ ਸਾਹਿਬ ਕਹਿੰਦੇ ਨੇ ਇਹ ਜਿਹੜੀ ਦੁਨੀਆ ਦਿਸਦੀ ਪਈ ਹੈ ਇਹ ਜਾਦੂ ਦੀ ਖੇਡ ਹੈ, ਦਸਤਗੀਰੀ ਨਾ ਹੈ, ਇਹਦੇ ਵਿੱਚੋਂ ਕੋਈ ਵੀ ਚੀਜ਼ ਹੱਥ ਆਉਣ ਵਾਲੀ ਨਹੀਂ। ਇਹਦਾ ਅਰਥ ਇਹ ਕਰਾਂਗੇ ਕੋਈ ਚੀਜ਼ ਹੱਥ 'ਚ ਪਕੜਨ ਵਾਲੀ ਨਹੀਂ। ਆਹ ਮੇਰਾ ਸਮਾਂ ਮੈਂ ਹੱਥ 'ਚ ਪਕੜ ਸਕਾਂਗਾ, ਮੇਰੀ ਜ਼ਿੰਦਗੀ ਮੈਂ ਹੱਥ 'ਚ ਪਕੜ ਸਕਾਂਗਾ, ਮੇਰੇ ਪਰਿਵਾਰ ਨੂੰ ਮੈਂ ਆਪਣੇ ਹੱਥ 'ਚ ਪਕੜ ਸਕਾਂਗਾ। ਸਤਿਗੁਰੂ ਨੇ ਲਫ਼ਜ਼ ਵੀ ਵਰਤਿਆ ਜ਼ਨ ਪਿਸਰ ਪਦਰ ਬਿਰਾਦਰਾਂ ਕਸਨੇਸ਼ ਦਸਤੰਗੀਰ। ਇਹ ਜਿਹੜੀ ਦੁਨੀਆ ਦਿਸਦੀ ਪਈ ਉਹ ਇਫਤਰੇ ਵਿੱਚ ਫਸੇ ਹੋਏ ਬੰਦੇ, ਦਿਲ ਨੂੰ ਖੋਜਣ ਤੋਂ ਰਹਿਤ ਬੰਦੇ, ਇਹ ਜਿਹੜਾ ਕੋਈ ਤੈਨੂੰ ਦਿਸਦਾ ਪਿਆ ਇਹਦੇ ਵਿੱਚੋਂ ਕੋਈ ਚੀਜ਼ ਹੱਥ ਵਿੱਚ ਆਉਣ ਵਾਲੀ ਨਹੀਂ, ਇਹ 'ਚੋਂ ਕੁਛ ਨਹੀਂ ਹੱਥ ਆਉਣਾ। ਇਹ ਜੋ ਦੁਨੀਆ ਸਿਰ ਮੇਲਾ ਦਸਤਗੀਰੀ ਨਾ ਹੀ, ਇਹ ਹੱਥ ਵਿੱਚ ਪਕੜਨ ਵਾਲੀ ਨਹੀਂ ਹੈ।
ਹਾਂਜੀ, ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ।
ਦਰੋਗ ਪੜ ਪੜ ਖੁਸ਼ੀ ਹੋਏ, ਗ੍ਰੰਥ ਪੜ੍ਹਦਾ ਤੇ ਝੂਠੀਆਂ ਗੱਲਾਂ ਪ੍ਰਚਾਰਨ ਲੱਗ ਪੈਂਦਾ। ਦਰੋਗ ਦਾ ਅਰਥ ਝੂਠ ਕਰਾਂਗੇ, ਪੜ੍ਹਦਾ ਹੈ ਪਰ ਸੱਚਾਈ ਕੋਈ ਨਹੀਂ, ਝੂਠ ਬੋਲੀ ਜਾ ਰਿਹਾ ਤੇ ਮਨ 'ਚ ਬੜਾ ਖੁਸ਼ ਹੁੰਦਾ। ਮੈਂ ਇਹ ਇਉਂ ਕਹਿ ਲਓ ਕਿ ਆਪਣੇ ਗ੍ਰੰਥ ਦੇ ਕੋਈ ਹਵਾਲਾ ਦੇ ਕੇ ਬੜਾ ਖੁਸ਼ ਹੁੰਦਾ, ਮੈਂ ਆਹ ਗੱਲ ਸੁਣਾਈ ਅਗਲਾ ਚੁੱਪ ਕਰ ਗਿਆ। ਕਬੀਰ ਸਾਹਿਬ ਕਹਿੰਦੇ ਨੇ ਉਹ ਝੂਠੇ ਬੰਦਿਆਂ ਜੋ ਕੋਈ ਸੁਣਾਉਣਾ ਪਿਆ ਤੇਰਾ ਆਪਣਾ ਜੀਵਨ ਹੈ। ਇਹਦਾ ਅਰਥ ਇਹ ਵੇ ਕਿ ਦਰੋਗ ਪੜ੍ਹ ਪੜ੍ਹ ਖੁਸ਼ੀ ਹੋਏ, ਝੂਠ ਪੜ੍ਹ ਪੜ੍ਹ ਕੇ ਤੂੰ ਪ੍ਰਸੰਨ ਹੋ ਰਿਹਾ। ਪਰ ਮਹਾਰਾਜ ਕਹਿੰਦੇ ਨੇ ਬੇਖਬਰ ਅਣਜਾਣ ਹੈ, ਤੈਨੂੰ ਆਪਣੇ ਆਪੇ ਦੀ ਖਬਰ ਨਹੀਂ। ਬਾਦ ਬਕਾਹੇ, ਬਾਦ ਦਾ ਅਰਥ ਹੈ ਫਜ਼ੂਲ, ਬਕਾਹੇ ਦਾ ਅਰਥ ਹੈ ਬੋਲਣਾ, ਸਿਰਫ ਫਜ਼ੂਲ ਝੂਠੀਆਂ ਗੱਲਾਂ ਕਰੀ ਜਾ ਰਹੇ, ਤੈਨੂੰ ਆਪਣੇ ਅੰਦਰ ਦੀ ਖਬਰ ਕੀ ਨਹੀਂ, ਆਪਣੇ ਅੰਦਰ ਨੂੰ ਤੂੰ ਜਾਣੇ ਨੇ, ਝੂਠ ਬੋਲੀ ਜਾ ਰਹੇ। ਹਜ਼ੂਰ ਸੱਚੇ ਪਾਤਸ਼ਾਹ ਫਿਰ ਅੱਗੇ ਬਖਸ਼ਿਸ਼ ਕਰਦੇ ਹਨ।
ਹੱਕ ਸੱਚ ਖਾਲਕ, ਖਾਲਕ ਮਿਆਨੇ ਸਿਆਮ ਮੂਰਤ ਨਾਹੇ।
ਇੱਥੇ ਵੀ ਦੋ ਲਫ਼ਜ਼, ਇੱਕ ਫਾਰਸੀ ਦਾ ਇੱਕ ਸੰਸਕ੍ਰਿਤ ਦਾ, ਹੱਕ ਤੇ ਸੱਚ, ਅਰਥ ਦੋਨਾਂ ਦੇ ਇੱਕੋ ਨੇ। ਹੱਕ ਦਾ ਅਰਥ ਵੀ ਸੱਚ ਹੈ। ਹੱਕ ਸੱਚ ਖਾਲਕ ਖਲਕ ਮਿਆਨੇ ਖਾਲਕ ਤੇ ਖਲਕ ਦੋ ਲਫ਼ਜ਼ ਖਾਲਕ ਉਹ ਪਰਮਾਤਮਾ ਤੇ ਖਲਕ ਦਾ ਅਰਥ ਕਰ ਲਵਾਂਗੇ ਸ੍ਰਿਸ਼ਟੀ ਸੰਸਾਰ। ਕਹਿੰਦੇ ਨੇ ਮਿਆਨੇ ਦਾ ਅਰਥ ਹੈ ਵਿੱਚ। ਹੱਕ ਸੱਚ ਖਾਲਕ ਖਲਕ ਮਿਆਨੇ ਇਹ ਪੰਡਿਤ ਇਹ ਕਾਜ਼ੀ ਇਹ ਮੁਸਲਮਾਨ ਇਹ ਹਿੰਦੂ ਵੀਰ ਜਿਹੜਾ ਪ੍ਰਭੂ ਸੱਤ ਹੈ ਜਿਹੜਾ ਸਦੀਵ ਕਹਿਣ ਵਾਲਾ ਰਹਿਣ ਵਾਲਾ ਹੱਕ ਹੈ ਉਹ ਪਰਿਪੂਰਨ ਪਰਮਾਤਮਾ ਤਾਂ ਸੱਚ ਇਵੇ ਕਿ ਇਸ ਖਲਕਤ ਵਿੱਚ ਸ੍ਰਿਸ਼ਟੀ ਵਿੱਚ ਆਪ ਸਮਾਇਆ ਹੋਇਆ ਹੈ। ਹੱਕ ਸੱਚ ਖਾਲਕ ਖਲਕ ਮਿਆਨੇ ਮਿਆਨੇ ਦਰਜ ਕੀਤਾ ਵਿੱਚ। ਫਿਰ ਬੇਨਤੀ ਕਰਾਂਗਾ ਉਹ ਖਾਲਿਕ ਉਹ ਅੱਲਾਹ ਉਹ ਰੱਬ ਉਹ ਪ੍ਰਭੂ ਉਹ ਗੋਪਾਲ ਉਹ ਪਰਮਾਤਮਾ ਜਿਹਦੀ ਖਾਤਰ ਤੁਸੀਂ ਇੱਕ ਦੂਜੇ ਨਾਲ ਟੱਕਰਾਂ ਮਾਰੀ ਜਾ ਰਹੇ ਹੋ ਉਹ ਪਰਮਾਤਮਾ ਤਾਂ ਸਤਿਗੁਰੂ ਕਹਿੰਦੇ ਨੇ ਇਸ ਖਲਕਤ ਵਿੱਚ ਆਪ ਸਮਾਇਆ ਹੋਇਆ ਹੈ। ਹੱਕ ਸੱਚ ਖਲਕ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾ ਹੈ। ਸਿਆਮ ਦਾ ਅਰਥ ਹੈ ਕਾਲੀ ਭੁਸਲੀ, ਮੂਰਤ ਦਾ ਅਰਥ ਹੈ ਬੁੱਤ ਨਾ ਹੈ। ਕਹਿੰਦੇ ਨੇ ਜਿਹਨੂੰ ਤੂੰ ਸਦੀਵ ਕਾਲ ਸੱਚ ਕਹਿੰਦੇ ਉਹ ਨਾ ਤਾਂ ਭੁਸਲੀ ਸਾਂਵਲੇ ਰੰਗ ਦੀ ਕ੍ਰਿਸ਼ਨ ਦੀ ਮੂਰਤ ਵਿੱਚ ਹੈ ਤੇ ਚੇਤੇ ਰੱਖੀ ਨਾ ਧਰਤੀ ਦੇ ਇੱਕ ਖਿੱਤੇ ਵਿੱਚ ਹੈ। ਪਰਿਪੂਰਨ ਪਰਮਾਤਮਾ ਤਾਂ ਪੂਰੀ ਸ੍ਰਿਸ਼ਟੀ ਵਿੱਚ ਆਪ ਸਮਾਇਆ ਹੋਇਆ ਹੈ। ਹੱਕ ਸੱਚ ਖਾਲਕ ਖਲਕ ਮਿਆਨੇ ਮਹਾਰਾਜ ਕਹਿੰਦੇ ਸਿਆਮ ਮੂਰਤ ਨਾ ਹੈ। ਇਸੇ ਕਰਕੇ ਬਾਬਾ ਜੀ ਨੇ ਕਿਹਾ ਬੁੱਤ ਪੂਜ ਪੂਜ ਹਿੰਦੂ ਮੂਵੇ ਤੁਰਕ ਮੂਵੇ ਸਰਨਾਈ ਓਏਲੇ ਜਾਰੇ ਓਏਲੇ ਗਾਡੇ ਤੇਰੀ ਗੱਤ ਦੁਗੁਣਾ ਪਾਏ। ਫਿਰ ਬੇਨਤੀ ਹੈ ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਉਹ ਕਿੱਥੇ ਵਰਤਦਾ ਕਬੀਰ ਸਾਹਿਬ ਉਹਦਾ ਹਵਾਲਾ ਦਿੰਦੇ ਹਨ।
ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਦ।
ਅਸਮਾਨ ਮਿਆਨੇ ਲਹੰਗ ਦਰੀਆ, ਫਿਰ ਇਹਦੇ ਥੋੜ੍ਹੇ ਜਿਹੇ ਅਰਥ ਕਰ ਲਈ। ਅਸਮਾਨ ਦਾ ਅਰਥ ਆਕਾਸ਼ ਗਗਨ। ਅਗਲਾ ਸ਼ਬਦ ਕਬੀਰ ਸਾਹਿਬ ਵਰਦੇ ਨੇ ਅਸਮਾਨ ਮਿਆਨੇ ਲਹੰਗ ਦਾ ਅਰਥ ਲੰਘਦਾ ਪਿਆ, ਦਰੀਆ ਦਾ ਅਰਥ ਕਰਾਂਗੇ ਦਰੀਆ। ਕਹਿੰਦੇ ਨੇ ਉਹ ਭਲੇ ਲੋਕੋ ਰੱਬ ਤਾਂ ਨਿਰੰਤਰ ਇਸ ਤਰ੍ਹਾਂ ਵਹਿੰਦਾ ਪਿਆ ਆਕਾਸ਼ ਦੇ ਵਿੱਚ ਜਿਵੇਂ ਦਰਿਆ ਦਾ ਪਾਣੀ ਵਹਿੰਦਾ ਹੈ। ਹੁਣ ਸਵਾਲ ਉੱਠੇਗਾ ਵੀ ਆਕਾਸ਼ ਕਿਸ ਨੂੰ ਕਿਹਾ, ਅਸਮਾਨ ਕਿਹੜਾ, ਅਸਮਾਨ ਵਿੱਚ ਕੋਈ ਨਦੀ ਵਗ ਰਹੀ? ਇਹਦਾ ਅਰਥ ਇਹ ਵੇ ਕਿ ਰੱਬ ਕਿਸੇ ਸੱਤਵੇਂ ਆਕਾਸ਼ ਚ ਨਹੀਂ, ਰੱਬ ਕਿਸੇ ਇੱਕ ਮੂਰਤੀ ਤੱਕ ਸੀਮਿਤ ਨਹੀਂ। ਪ੍ਰਭੂ ਆਕਾਸ਼ ਦਾ ਅਰਥ ਹੈ ਦਸਮ ਦੁਆਰ। ਉਹ ਭਲੇ ਸੱਜਣਾ ਪਰਮਾਤਮਾ ਦਾ ਬਖਸ਼ਿਸ਼ ਉਹਦੀ ਰਹਿਮਤ ਤੇਰੇ ਦਸਮ ਦੁਆਰ ਚ ਤੇਰੇ ਅੰਦਰ ਇਸ ਤਰ੍ਹਾਂ ਵਹਿੰਦੀ ਪਈ ਹੈ ਜਿਵੇਂ ਪਾਣੀ ਦਾ ਦਰਿਆ ਭਰ ਕੇ ਵਹਿੰਦਾ ਹੋਵੇ। ਇਹਨੂੰ ਕਬੀਰ ਸਾਹਿਬ ਨੇ ਕਿਹਾ ਗਗਨ ਦਮਾਮਾ ਬਾਜਿਓ, ਇਉਂ ਕਹਿ ਲਓ ਨੌਂਦਰ ਠਾਕੇ ਵਰਜ ਰਖਾਏ ਦਸਵੇਂ ਨਿਜ ਕਰ ਵਾਸਾ ਪਾਏ, ਉੱਥੇ ਅਨੰਦ ਸ਼ਬਦ ਵੱਜੇ ਦਿਨ ਰਾਤੀ ਗੁਰਮਤੀ ਸ਼ਬਦ ਸੁਣਾ ਬਣੇ। ਉਹ ਪਰਮਾਤਮਾ ਤਾਂ ਦਰਿਆ ਦੀ ਤਰ੍ਹਾਂ ਤੇਰੇ ਇਸ ਦਸਮ ਦੁਆਰ ਦੇ ਵਿੱਚ ਵਹਿੰਦਾ ਪਿਆ। ਉਹ ਪਰਿਪੂਰਨ ਪਰਮਾਤਮਾ ਆ ਵਰਤਦਾ ਪਿਆ ਹੈ ਗੁਸਲ ਕਰਦਨ ਬੂਧ। ਠੀਕ ਹੈ ਕਈ ਸੱਜਣ ਪਾਠ ਕਰਦ ਨਾ ਬੂਧ, ਗੁਸਲ ਦਾ ਅਰਥ ਹੁੰਦਾ ਇਸ਼ਨਾਨ ਨਹਾਉਣਾ। ਇੱਕ ਲਫ਼ਜ਼ ਅਸੀਂ ਪਹਿਲਾਂ ਵਰਤਦੇ ਹੁੰਦੇ ਸਾਂ ਜਿਹਨੂੰ ਵਾਸ਼ਰੂਮ ਬਾਥਰੂਮ ਕਹਿੰਦੇ ਹਾਂ ਗੁਸਲਖਾਨਾ। ਗੁਸਲ ਦਾ ਅਰਥ ਇਸ਼ਨਾਨ। ਕਰਦਨ ਬੂਧ ਨਹੀਂ ਕੀਤਾ, ਬੂਧ ਦਾ ਅਰਥ ਸੀ। ਇਹਦਾ ਅਰਥ ਇਹ ਵੀ ਗੁਰਮੁਖ ਕਰਦੇ ਆ ਕਿ ਜਿਸ ਅੰਦਰ ਆਤਮੇ ਦਸਮ ਵੀ ਜੁੜ ਕੇ ਵਗਦੇ ਕੋਈ ਦਰਿਆ ਵਿੱਚ ਟੁੱਬੀਆਂ ਮਾਰਨੀਆਂ ਸਨ ਉੱਥੇ ਇਸ਼ਨਾਨ ਤਾਂ ਕੀਤਾ ਨਹੀਂ, ਬਾਹਰ ਮੈਲ ਚੁੱਕੇ ਤੁਰਿਆ ਫਿਰਦਾ। ਅਸਮਾਨ ਮਿਹਾਨੇ ਲਹੰਗ ਦਰੀਆ ਗੁਸਲ ਕਰਦਨ ਬੂਧ, ਆਪਣੇ ਅੰਦਰ ਤਾਂ ਇਸ਼ਨਾਨ ਨਹੀਂ ਕੀਤਾ ਤੇ ਤੇਰੇ ਅੰਦਰ ਮੈਲ ਹੀ ਹੈ। ਇਸ ਨੂੰ ਜਪਜੀ ਸਾਹਿਬ ਚਿਉਂ ਕਹਿ ਲਓ ਕਿ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲ ਨਹਾਓ ਗੁਸਲ ਕਰਦਨ ਬੂਧ। ਜਿੱਥੇ ਇਸ਼ਨਾਨ ਕਰਨਾ ਸੀ ਉੱਥੇ ਇਸ਼ਨਾਨ ਕੀਤਾ ਨਹੀਂ। ਅੱਗੇ ਫਿਰ ਕਬੀਰ ਸਾਹਿਬ ਬਖਸ਼ਿਸ਼ ਕਰਦੇ ਹਨ
ਕਰ ਫਕਰ ਦਾਇਮ ਲਾਏ ਚਸਮੇ ਜਹਿ ਤਹਾ ਮੌਜੂਦ।
ਬਚਨ ਕਰ ਰਹੇ ਨੇ ਕਰ ਫਕਰ। ਕਬੀਰ ਸਾਹਿਬ ਜੀ دائم لائے چشمے. فقر لفظ دا فقیری، بندگی والی تو زندگی تارن کر، سمرن والا زندگی تارن کر. دائم دا ارتھ ہے جنہیں سدا ہی رہنا ہے، تے اپنیاں اکھاں اتے چشمے اپنی سمپردا دے، اپنی قومے دے، اپنی اگیانتا دے نا لا. فقیری کمانی ہے تے اکھاں اتے چشمہ رب دی بندگی دا لا، سمرن دا لا، نام دا لا. جدو تو سمرن دا چشمہ لائے گا تے پھر بھگت جی کہندے نے میں جدر چاتی مارنا، ہر پاسے پربھو آپ موجود ہے.
اللہ پاک پاک ہے، ساک کرو جے دوسر ہوئے.
اللہ پاک پاک ہے، رب بالکل پاک در تے پوتر تو پوتر ہے، وہ کوئی میل نہیں. شبد ہے شک کرو جے دوسر ہوئے، میں شک تاں کراں جے رب دے ورگا دوجا کوئی ہوئے. او دنیا دے لوگوں، رب تو پاک، اللہ تو پاک، پربھو تو پاک، ہری تو پاک کوئی بھی نہیں، سب تو پاک پوتر ہوئے. تے میں تاں شک کراں کوئی دوجا ہوئے، کہ میرے اندر تا دوجے نو تھا ہی نہیں، میں شک کیوں کراں گا. ترک ناچا، میرے اندر کوئی ترک نہیں. کبیر صاحب کہندے نے خر پاسے او پاک پوتر پرماتما ہی ورتدا ہے.
کبیر کرم کریم کا اوہ کر جان سوئے.
کبیر کرم کریم کا، کرم دا ارتھ بخشش، کریم دا ارتھ بخشش کرن والا. کبیر صاحب کہندے جدے اوپر او بخشاں کرن والا پرماتما بخشش کر دے، او کرے ادا ارتھ او بخشش کر دے وے. جانے سوئے اوہی انسان اس گل نوں سمجھدا ہے جدے اوپر او دی کرپا ہو جائے، نہیں تے پھر بید کتیب افترا پائی، نہیں تے مسجد تے مندر، نہیں تا مسجد تے مورتی، نہیں تا رام تے رکیم، نہیں تا سنت تے جنیو. جدے اتے او دی کرپا ہو جائے، اونوں پھر سمجھ پہ جاندی ہے کہ رب نوں مورتیاں چ نہ بنو، رب نوں ترتی دے خطے چ نہ بنو. وہ تا ساریاں تھاواں تے وسدا پیا ہے. جل تھل میل پوریا سوامی، سرجنہار انک پانت کوئی پسریا نانک. ایک انکار میں پھر بینتی کراں گا، سکھ جگت اپنے گروان وچ چاتی مار، اپنے دل نوں کھوج. گرو تینوں روز کہندا پیا ہے، ستگرو کرپا کرے، انیاں کو بینتیاں سویکار کرنیاں. آؤ اس امرت حکم دے انتلے بول پائی صاحب تو سرون کریے جی.
اللہ پاکن پاک ہے، ساک کرو جے دوسر ہوئے. کبیر کرم کریم کا اوہ کرے جان سوئے.
واہ گرو جی کا خالصہ،
واہ گرو جی کی فتح.